جس مرد سہ پائیے سبت خبیائی امرت نام ندان ہے دل پیو من پیو جی امرت نام ندان ہے دل پیو امرت نام میدان ہے ملتی وہ پائی جس سے مرد سہ پائیے سب تگا بجائی کر سیوا پر برہم گور پکھرے نکائی سگل منورت پنیا امرا پد پائی جے وڑ کو ہے پار برہم نانک سرنائی امرت نام ندان ہے ملتی وہ پائی پی وہ پائی ملتی وہ ہر نام ہمارا
غور کرے جی اس دن ایک کلاس کے پہنچ جاؤ گے یہ گلاں تہاڈی زندگی چ بھی واپرن گیاں غور کرے ہو کہندے نام اینا میٹھا لگے
ہر نام ہمارا ਭੋਜਨ ਛੱਤੀ ਪ੍ਰਕਾਰ
ਕਹਿੰਦੇ ਹੁਣ ਛੱਤੀ ਪ੍ਰਕਾਰ ਦਾ ਭੋਜਨ ਵੀ ਮੇਰਾ ਨਾਮ ਬਣ ਗਿਆ
ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਈਏ ਹਮਕੋ ਤ੍ਰਿਪਤ ਭਈ ਹਰ ਨਾਮ ਹਮਾਰਾ
ਕਹਿੰਦੇ ਪਹਿਨਣਾ ਵੀ ਨਾਮ ਬਣ ਗਿਆ
ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ
ਹੋਰ ਪਹਿਨਣ ਕੀ ਹਮਾਰੀ
ਸ਼ਰਦ ਗਈ
ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ
ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ ਹਰ ਨਾਮੇ ਕੀ ਹਮਕੋ ਸਤਿਗੁਰੂ ਕਾਰ ਕੁੰਨੀ ਦੇਈ ਹਰ ਨਾਮੇ ਕਾ ਹਮ ਲੇਖਾ ਲਿਖਿਆ ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ
ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਧਿਆਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਅੰਮ੍ਰਿਤ ਨਾਮ ਨਿਧਾਨ ਅੰਮ੍ਰਿਤ ਨਾਮ ਨਿਧਾਨ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਚਾਹੁੰਦਿਆਂ ਨਾਨਕ ਹਰ ਹਰ ਚਾਹੁੰਦਿਆਂ ਦਾ ਅਰਥ ਜਪਦਿਆਂ ਰਸ ਜਪਦਿਆਂ ਨਾਨਕ ਹਰ ਹਰ ਚਾਹੁੰਦਿਆਂ ਸਭ ਦਾਲਤ ਦੁੱਖ ਲੈ ਜਾਏ ਦਾਲਤ ਦੁੱਖ ਲੈ ਨਾਨਕ ਹਰ ਹਰ ਚਾਹੁੰਦਿਆਂ ਸਭ ਦਾਲਤ ਦੁੱਖ ਲੈ ਜਾਏ ਅੰਮ੍ਰਿਤ ਨਾਮ ਨਿਧਾਨ ਹੈ ਮੁਰਤੀ ਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲਦੀ ਵਾਹਿਗੁਰੂ 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 ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੋਂ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾਂ ਕੋ ਦੁੱਖ ਹਰਿਓ ਕਰਨਾ ਆਪਣੀ ਪੈਜ ਬੜਾਈ ਜੈ ਨਰ ਜਸ ਕਿਰਪਾ ਨਿਦਗਾਇਓ ਤਾਂ ਕੋ ਭਇਓ ਸਹਾਈ ਕਉ ਨਾਨਕ ਮੈਂ ਇਹੀ ਭਰੋਸੇ ਗਈ ਆਨ ਸਰਣਾਈ ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਇਸ ਲਈ ਅੰਮ੍ਰਿਤ ਨਾਮ ਨਿਧਾਨ ਓ ਅੰਮ੍ਰਿਤ ਨਾਮ ਨਿਧਾਨ ਹੈ ਮਿਲਦੀ ਵੋ ਪਾਈ ਅੰਮ੍ਰਿਤ ਨਾਮ ਨਿਧਾਨ ਮਿਲਦੀ ਵੋ ਪਾਈ ਵਾਹਿਗੁਰੂ 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 ਰਸ ਲਿਆ ਨਾਮ ਨਿਧਾਨ ਹੈ ਮਿਲਤੀ ਵੋ ਅੰਮ੍ਰਿਤ ਨਾਮ ਨਿਧਾਨ ਪੀ ਵੋ ਭਾਈ ਤਪੀਸ਼ਰ ਜੋਗੀਸ਼ਰ ਜਿਸ ਗਤੀ ਨੂੰ ਜਿਸ ਪਦਵੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਜਾਂ ਗਤ ਕੋ ਜੋਗੀਸ਼ਰ ਪਾਛੇ ਸੋ ਗਤ ਛਿੰਨ ਮੈਂ ਪਾਈ ਸੋਗਤ ਛਿੰਨ ਮੈਂ ਆਇਆ ਮੰਨ ਲੈ ਨਾਮ ਨਾਲ ਜੁੜਨ ਕਰਕੇ ਸੋਗਤ ਛਿੰਨ ਮੈਂ ਛਿੰਨ ਮੈਂ ਪਾ ਇਸ ਲਈ ਰੇ ਮਨ ਆਟ ਲੈ ਰੇ ਮਨ ਓਟ ਲਿਓ ਲਿਹੋ ਹਰ ਨਾਹਿਨ ਗੁਣ ਨਾਹਿਨ ਕੱਛ ਵਿਦਿਆ ਧਰਮ ਕੌਣ ਗਜ ਕੀ ਨਾ ਗਜ ਦਾ ਅਰਥ ਹਾਥੀ ਗੁਰੂ ਤੇਗ ਬਹਾਦਰ ਕਹਿੰਦੇ ਦੱਸੋ ਹਾਥੀ ਨੇ ਕਿਹੜੇ ਧਰਮ ਦੇ ਕੰਮ ਕੀਤੇ ਸੀ ਕਿਹੜੀ ਵਿਦਿਆ ਪੜੀ ਸੀ ਨਾਹਿਨ ਗੁਣ ਨਾਹਿਨ ਕੱਛ ਵਿਦਿਆ ਧਰਮ ਕੌਣ ਗਜ ਕੀ ਨਾ ਧਰਮ ਕੌਣ ਗਜ ਕੀ ਨਾ ਨਾਨਕ ਬਿਰਦ ਰਾਮ ਕਾ ਦੇਖੋ ਨਾਨਕ ਬਿਰਦ ਰਾਮ ਕਰਮ ਕਰਦੇ ਕਹਿੰਦੇ ਹਾਥੀ ਨੇ ਕਿਹੜੀ ਵਿਦਿਆ ਪੜੀ ਸੀ ਜਿਸ ਤੰਦੂਏ ਤੋਂ ਹਾਥੀ ਨੂੰ ਪਰਮੇਸ਼ਰ ਨੇ ਬਚਾਇਆ ਸਿਰਫ ਚੰਦ ਸਕਿੰਟਾਂ ਲਈ ਕਮਲ ਦਾ ਫੁੱਲ ਸੁੰਡ ਤੇ ਰੱਖ ਕੇ ਤੇ ਪਰਮੇਸ਼ਰ ਨਾਲ ਜੁੜ ਗਿਆ ਆਖ ਸਤਨਾਮ ਨਾਨਕ ਬਿਰਦ ਰਾਮ ਕਰਦੇ ਨਾਨਕ ਬਿਰਦ ਨਾਨਕ ਬਿਰਦ ਅਬਦਾਨ ਤੈਂ ਦੀਨਾ ਦੀਨਾ ਅਬਦਾਨ ਨਿਰਭੈ ਪਦ ਅਭੈ ਪਦ ਨਿਰਭੈ ਅਬਦਾਨ ਤੈਂ ਦੀਨਾ ਇਸ ਲਈ ਰੇ ਮਨ ਹਰਿ ਨਾਮਾ ਰੇ ਮਨ ਰੇ ਮਨ ਓਟ ਲਿਓ ਲਿਓ ਹਰ ਜਾਂ ਕੇ ਸਿਮਰਨ ਦੂਰ ਮਤ ਨਾਸੇ ਜਾਂ ਕੇ ਗੁਰਮਤ ਨਾ ਸਭ ਤੰਦ ਹੈ
कंचन दीजे अपने भार जना कोई सोना भी दान कर ले आपन बराबर कंचन दीजे राम नाम सर तो ना पूजे हर हर नाम अमोला हर हर नाम अमोला हर के नाम संसर कछ नाए हर के नाम संसर कछ नाए नानक गुरमुख नाम जपत गत पाए हर हर नाम 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 ਰੁੱਤ ਨਾਈ ਨਾਈ ਮਤ ਪਰਮ ਪੂਲੋ ਪੂਲੋ ਅਨ ਰੁੱਤ ਨਾਈ ਨਾਈ ਮਤ ਪਰਮ ਪਰਮ ਦੇਖ ਫੂਲ ਫੂਲ ਫੂਲੇ ਹੈਂਗ ਪਿਆਰ ਪਿਆਰ ਚਰਨ ਕਮਲ ਪਾਗੇ ਤੁਮ ਮਿਲੋ ਪ੍ਰਭ ਸੁਭਾਗੇ ਹਰ ਚੇਤ ਮਨ ਮੇਰੇ ਸਗਨ ਬਾਸ ਫੂਲੇ ਇੱਕ ਰਹੇ ਸੁਖ ਕਛੂ ਬਸੰਤ ਰੁੱਤ ਆਈ ਪਰ ਫੂਲ ਤਾਰੇ ਪਰ ਫੂਲ ਤਾਰੇ ਗੁਰ ਮਿਲ ਹਰ ਪਾਏ ਜਿਸ ਮਸਤਕ ਹੈ ਮਨ ਰੁੱਤ ਨਾਮ ਰੇ ਗੁਣ ਕਹਿ ਹਰ ਹਰੇ ਹਰ ਹਰੇ ਹਰ ਹਰੇ ਬੋਲੋ ਕਲ ਬੋਧਾ ਰੱਥੇ ਬੀਜਣਾ ਐਸਾ ਨਾਮ ਨਾਲ ਪਿਆਰ ਕਰੋ ਸਤ ਸੰਗਤ ਹੋਰ 15 ਮਿੰਟ ਨੂੰ ਅੱਧੇ ਘੰਟੇ ਨੂੰ ਪੌਣੇ ਘੰਟੇ ਨੂੰ ਭੋਗ ਪੈਣਾ ਹੈ ਕਈਆਂ ਦੇ ਮਨ ਵਿੱਚ ਹੁੰਦਾ ਹੈ ਕਿ ਅਰਦਾਸ ਸ਼ੁਰੂ ਹੋ ਗਈ ਭੋਗ ਪੈ ਗਿਆ ਇੱਥੋਂ ਹੁਣ ਘਰ ਨੂੰ ਚੱਲੇ ਹਾਂ ਬਸ ਜਿਹਨਾਂ ਕੁ ਜਪਣਾ ਸੀ ਜਪ ਲਿਆ ਆਪ ਸਤਨਾਮ ਭਾਈ ਵੀਰ ਸਿੰਘ ਕਹਿੰਦੇ ਇਹੋ ਜਿਹਾ ਪ੍ਰੇਮ ਕਰ ਨਾਮ ਨਾਲ ਕਿਸੇ ਦੀਵਾਨ ਵਿੱਚ ਜਾ ਉੱਥੇ ਤੇ ਆਪਣੇ ਸਮੇਂ ਮੁਤਾਬਕ ਭੋਗ ਪਏਗਾ ਲੇਕਿਨ ਤੇਰੇ ਅੰਦਰ ਨਾਮ ਜਪਣ ਦਾ ਭੋਗ ਕਦੇ ਵੀ ਨਾ ਪਏ ਆਪ ਸਤਨਾਮ ਆ ਜਿਤਨੀਆਂ ਬੀਬੀਆਂ ਵੀਰ ਮਾਈ ਭਾਈ ਬੈਠੇ ਹੋ ਐਸੀ ਨਾਮ ਨਾਲ ਬਿਰਤੀ ਜੋੜੋ ਮੰਨ ਲਓ ਇੱਥੋਂ ਸਮਾਪਤੀ ਤੋਂ ਬਾਅਦ ਘਰ ਨੂੰ ਜਾਣਾ ਹੈ ਕੋਈ ਸਕੂਟਰ 'ਤੇ ਹੈ ਕੋਈ ਸਾਈਕਲ 'ਤੇ ਕੋਈ ਰਕਸ਼ੇ 'ਤੇ ਕੋਈ ਕਾਰ 'ਤੇ ਲੇਕਿਨ ਸਿਮਰਨ ਚੱਲਦਾ ਰਹੇ ਆਪ ਸਤਨਾਮ ਨਾਮ ਚੱਲਦਾ ਰਹੇ ਐਸੀ ਲਿਵ ਲੱਗ ਜਾਵੇ ਗੁਰੂ ਨਾਨਕ ਬਾਬਾ ਜੀ ਦੇ ਚਰਨਾਂ 'ਚ ਮਨ ਰਵੇ ਅਤੇ ਭਾਵੇਂ ਮੂਲ ਮੰਤਰ ਭਾਵੇਂ ਗੁਰਮੰਤਰ ਦਾ ਸਿਮਰਨ ਹਰ ਵੇਲੇ ਚੱਲਦਾ ਸਾਡੇ ਅੰਦਰ ਕਦੀ ਭੋਗ ਨਾ ਪਏ ਇਹ ਪੰਗਤੀਆਂ ਸਾਡੇ ਜੀਵਨ ਵਿੱਚ ਵੀ ਆਉਣ ਸਾਸ ਸਾਸ ਸਿਮਰੋ ਗੋਬਿੰਦ ਇਹ ਪੰਗਤੀਆਂ ਸਾਡੇ ਜੀਵਨ 'ਚ ਵੀ ਆਉਣ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਣ ਨਾਲ ਬਾਬਾ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਅਬ ਕੱਲੂ ਆਇਓ ਰੇ ਦਾਸ ਨੂੰ ਪੁੱਛਦੇ ਨੇ ਜੀ ਕਿਵੇਂ ਨਾਮ ਜਪੀਏ, ਕਿਵੇਂ ਹਰ ਵੇਲੇ ਸਿਮਰਨ ਚ ਰਹੀਏ। ਸਿਰਫ ਇੱਕ ਕੰਮ ਕਰੋ, ਕੋਈ ਕਦਮ ਪੁੱਟਦੇ ਹੋ ਉਹਨੂੰ ਪਹਿਲੇ ਤੋਲ ਲਓ ਕਿ ਇਸ ਕਦਮ ਦੇ ਵਿੱਚ ਨਾਮ ਹੈ, ਇਸ ਕਦਮ ਵਿੱਚ ਨਾਮ ਹੈ। ਜੇ ਨਹੀਂ ਹੈ ਨਾ ਪੁੱਟੋ। ਹਰ ਕਦਮ ਤੋਂ ਪੁੱਟਣ ਤੋਂ ਪਹਿਲੇ ਵੇਖੋ ਵਿੱਚ ਨਾਮ ਹੈ, ਉਹਦਾ ਸਿਮਰਨ ਹੈ। ਕੋਈ ਦਇਆ ਵਾਲੀ ਗੱਲ ਹੈ ਮੇਰੇ ਕਦਮ ਚ, ਕਿਸੇ ਦੀ ਇਹਦੇ ਨਾਲ ਸੇਵਾ ਹੋਏਗੀ ਮੇਰੇ ਕਦਮ ਪੁੱਟਣ ਚ। ਇਸ ਕਦਮ ਪੁੱਟਣ ਨਾਲ ਕਿਸੇ ਦਾ ਹਿਰਦਾ ਸੁਖੀ ਹੋਏਗਾ, ਇਸ ਕਦਮ ਪੁੱਟਣ ਦੇ ਨਾਲ ਕਿਸੇ ਨੂੰ ਸ਼ਾਂਤੀ ਮਿਲੇਗੀ। ਹਰ ਕਦਮ ਪੁੱਟਣ ਤੋਂ ਪਹਿਲੇ ਸੋਚੋ ਕਿ ਇਹ ਮੇਰਾ ਪੁੱਟਿਆ ਕਦਮ ਕਿਸੇ ਦਾ ਕੁਝ ਸਵਾਰ ਕੇ ਜਾਏਗਾ, ਫਿਰ ਸਮਝ ਲਓ ਇਸ ਵਿੱਚ ਵੀ ਗੁਰੂ ਨਾਨਕ ਬਾਬਾ ਜੀ ਦੀ ਖੁਸ਼ੀ ਹੈ। ਹਰ ਕਦਮ ਪੁੱਟਣ ਤੋਂ ਪਹਿਲੇ ਉਹਨੂੰ ਤੋਲਣਾ ਹੈ ਕਿ ਇਸ ਕਦਮ ਪੁੱਟਣ ਨਾਲ ਜੋ ਮੈਂ 5 ਘੰਟੇ ਲਈ ਕਿਧਰੇ ਜਾ ਰਿਹਾ ਹਾਂ, ਇਹਦਾ ਪਿਛੋਕੜ ਕੀ ਹੈ, ਇਹਦਾ ਅਸਰ ਕੀ ਨਿਕਲੇਗਾ। ਜੇ ਤੇ ਨਿਰੋਲ ਦੁਨਿਆਵੀ, ਨਿਰੋਲ ਦੁਨਿਆਵੀ, ਨਿਰੋਲ ਆਪਣਾ ਮਤਲਬ ਨਾਮ ਦੀ ਕੋਈ ਗੱਲ ਨਹੀਂ ਵਿੱਚ, ਦਇਆ ਦੀ ਕੋਈ ਗੱਲ ਵਿੱਚ ਨਹੀਂ ਉਸ ਕਦਮ ਦੇ, ਕਿਸੇ ਦੇ ਭਲੇ ਦੀ ਕੋਈ ਗੱਲ ਨਹੀਂ ਉਸ ਕਦਮ ਚ। ਇੱਕ ਮਿਸਾਲ ਹੈ, ਤੁਹਾਡਾ ਚਿੱਤ ਕੀਤਾ ਮੇਰੀ ਇੱਕ ਬੇਟੀ ਹੈ, ਇੱਕ ਬੇਟਾ ਹੈ। ਮੈਨੂੰ ਕੋਈ ਅੰਮ੍ਰਿਤਸਰ ਚ ਸਕੂਲ ਚੰਗਾ ਨਜ਼ਰ ਨਹੀਂ ਆਉਂਦਾ। ਗੌਰ ਕਰੋ, ਇੱਕ ਮਿਸਾਲ ਦੇ ਰਿਹਾ ਸਮਝਣ ਲਈ ਸਿਰਫ, ਤੇ ਤੁਸੀਂ ਸੋਚਦੇ ਹੋ ਫਲਾਣਾ ਇਲਾਕਾ, ਫਲਾਣਾ ਇਲਾਕਾ, ਫਲਾਣੇ ਮੁਲਕ, ਫਲਾਣੀ ਜਗ੍ਹਾ। ਭਾਈ ਮੈਂ ਆਪਣੇ ਬੇਟੀ ਨੂੰ ਫਲਾਣੀ ਜਗ੍ਹਾ ਤੇ 35,000 ਦਾਖਲਾ ਹੈ, ਉੱਥੇ ਪੜ੍ਹਾਵਾਂ, ਕੋਈ ਮਾੜਾ ਨਹੀਂ ਹੈ, ਮਾਇਆ ਕੋਲ ਹੈ ਸਮਰੱਥਾ। ਬੜਾ ਵਧੀਆ ਸੋਚ ਹੈ ਕਿ ਮੇਰਾ ਬੱਚਾ ਉੱਥੇ ਕੋਈ ਨਾ ਕੋਈ ਚੰਗੀ ਵਿਦਿਆ ਪ੍ਰਾਪਤ ਕਰੇਗਾ। ਹੁਣ ਮੰਨ ਲਓ ਤੁਸੀਂ ਘਰੋਂ ਚੱਲੇ ਹੋ, ਉਸ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਦਾਖਲ ਕਰਨ ਲਈ ਮਾਇਆ ਜੇਬ ਚ ਪਾ ਕੇ, ਲੇਕਿਨ ਉਸ ਕਦਮ ਨੂੰ ਪੁੱਟਣ ਤੋਂ ਪਹਿਲੇ ਇਹ ਨਹੀਂ ਸੋਚਿਆ ਜੇ ਕਿ ਉਸ ਸਕੂਲ ਵਿੱਚ ਮੇਰੇ ਬੱਚੇ ਨੂੰ ਕੋਈ ਗੁਰੂ ਨਾਨਕ ਦੀ ਗੱਲ ਵੀ ਸਿਖਾਈ ਜਾਏਗੀ। ਆਖੋ ਸਤਨਾਮ ਹੈ ਕਿ ਨਿਰੋਲ ਦੁਨਿਆਵੀ ਗੱਲ ਹੀ, ਕਿ ਨਿਰੋਲ ਦੁਨੀਆਂ ਦਾ ਇੰਜੀਨੀਅਰ ਕੀ ਉੱਥੇ ਮੇਰੇ ਬੱਚੇ ਨੂੰ ਕੋਈ ਬਾਣੀ ਵੀ ਕੰਠ ਕਰਾਈ ਜਾਏਗੀ, ਕੀ ਉੱਥੇ ਮੇਰੇ ਬੱਚੇ ਨੂੰ ਅੰਮ੍ਰਿਤ ਵੇਲੇ ਵੀ ਜਗਾਇਆ ਜਾਏਗਾ, ਕੀ ਉੱਥੇ ਮੇਰੇ ਬੱਚੇ ਨੂੰ ਕੋਈ ਹਾਰਮੋਨੀਅਮ ਵੀ, ਕੀਰਤਨ ਵੀ ਸਿਖਾਇਆ ਜਾਏਗਾ। ਆਪੋ ਸਤਨਾਮ ਕਿ ਨਿਰੀ ਦੁਨਿਆਵੀ। ਸਿਰਫ ਦਾਸ ਇੱਕ ਝਟਕਾ ਜਾਂ ਇਸ਼ਾਰਾ ਦੇ ਰਿਹਾ कि जे ते सामने नक्शा आवे कोई रब की गल नहीं होनी, उत्थे सिर्फ दुनियावी विद्या दिती जाएगी। ते समझ लेना उस कदम पुटन दे विच कोई नाम वाली गल नहीं है। आप सतनाम उत्थे इस चीज के संकेत आ सकते ने। हो सकता थोड़े बच्चे नू गुरु ग्रंथ साहब नू मत्था टेकना भी भुल जाए। उत्थे इस चीज के संकेत आ सकते ने। हो सकता थोड़े बच्चे नू वाल कटने एक छोटी जी गल जापे, उत्थे वड्डे होके इहो जे संकेत आ सकते ने कि थोड़े बच्चे नू टोपी पहनन लग्या महसूस ही ना होवे कि उत्थे मैनू पढ़ाया है। तो मामूली गल है, आप सतनाम है। लेकिन साढ़े धर्म च होए सिख सिर टोपी धरे तो सात जन्म कुश्ती होए मरे। आप सतनाम गौर करे, सरवदास का इशारा समझो, कोई होर मकसद नहीं कि जे वो स्कूल 35,000 खर्च के भी दुनियावी पढ़ाई बच्चे की हो गई तो वो संकेत भी निकल सकते ने। उदे लई वाल कटने मामूली गल होवे, टोपी पानी मामूली गल होवे, और उत्थे जाके यह भी संकेत निकल सकते ने कि होर दूजे ढंगा नाल ओ नमस्कार करनी सिख जावे, गुरु ग्रंथ साहब नू मत्था टेकना भी भुल जावे। आखो सतनाम, इहो जी पढ़ाई नू बाबा जी ने आखिया, पढ़िया मूर्ख आखिए जिस लव लोभ अहंकारा। आखो सतनाम, इत्थे बड़ू साहब एक उन्हां स्कूल खोलिया जिथे साध संगत तकरीबन पता नहीं 2:30 या 3:30 सारे बच्चों उठा देंगे। आखो सतनाम, अमृत वेला उन्होंने बना, उन्होंने भी दाखला है। इस तरह दुनिया भी पढ़ाई कराते हैं, बड़ी टॉप की इंग्लिश पढ़ाई, जो भी कुछ बट्टे वड्डी विद्या प्राप्त करते वह भी, लेकिन बच्चे जवजी भी जवानी कहनी, बच्चे कीर्तन भी हरमोनियम भी वो वेखते ने, कपैसिटी वारा गाणिया भी एक। आखो सतनाम, दासर इशारा दे रहा है कि अपने जीवन काल विच कोई खलेरा बधाना चाहो, कोई नवा काम करना चाहो, वो कदम पुटन तो पहले वेखो कि इहदे च कोई रब दे घर दी गल जे ना नजर आवे तो समझ लैणा कदम मैं पुट लिया। लेकिन नाम बिना सब कूड़ गाली होछियां। आख सतनाम, इसलिए बाबा जी कहते कलयुग है, हर कदम दे विच की बीज। कलू आए हो रे पूरा थांड बनाया पूरे, तुसी कहोगे मैं कोलों कह रहा, पानी कह रही है। पूरा थांड बनाया पूरे, वेखो एक समाना इस परपंच में साचे नाम की वड्याई, मत को धरो गुमाना। आ साडे लई टावस्ती राम है, वो बच्चे अमरीका च सर्विस कर रहे ते आप कीर्तन कर रहे। ते एक दिन मैं कहा तुहाडे बड़े वधिया भाग ने, तुहाडे बच्चे अमरीका विच काम कर सकते। मेरी बांह फड़ ली, कहिंदे मेरे कोल बैठ, मेरा हिरदा वेख किन्ना दुखी है। मैं कहा क्यों? क्योंकि मैं वेखिया नहीं सी उहदे बच्चों, सर सुनिया सी अमरीका ही। कहन लगा मैं कीर्तन करवा लेकिन मेरा हिरदा इन्ना दुखी है कि अमरीका विच मेरे दोवां पुत्रां ने केस कटाए। कहन लगा इस जखम नू 15 साल हो गए। ते कहंदे होली होली जखम, जिवें कहंदे ना भी हुण बणिया ही है, फोड़ा लगा ही है, कट रहा सा। कहंदे आ 15 दिन हो, एक चिट्ठी आई है, दूजा जख्म हो गया है। सतनाम, मैं क्या हो कि कहन लगा मैनू आज चिट्ठी आई है मेरी बेटी दी ते पुत्रां दी करे। कहन लगा चिट्ठी आई है कि ने उन्हों अगे मेरे पोतरियां नू। सतनाम, ਹੁਣ ਕਿਤੇ ਉਹ ਬੱਚੇ ਨੂੰ ਦਾਖਲ ਕਰਨ ਤੋਂ ਪਹਿਲੇ ਸੋਚਿਆ ਜਾਂਦਾ ਕਿ ਮੈਂ ਇਹਨੂੰ ਬਾਹਰ ਦੀ ਪੜ੍ਹਾਈ ਕਰਾ ਰਿਹਾ, ਉੱਥੇ ਕੋਈ ਜਪਜੀ ਵੀ ਹੈ, ਕੋਈ ਅੰਮ੍ਰਿਤ ਵੇਲਾ ਵੀ ਹੈ, ਕੋਈ ਲੇਕਿਨ ਜ਼ਖਮਾਂ ਨਾਲ ਭਰਿਆ ਕਿ ਹੇ ਨਿਰੰਕਾਰ, ਕਿਉਂਕਿ ਸਾਧ ਸੰਗਤ ਵੱਡੇ ਵੱਡੇ ਉਹਨਾਂ ਨੇ ਵੀ ਨਿਰੰਕਾਰ ਕੋ ਮੰਗਿਆ ਕਿ ਭਗੀਰਥ ਭਗਤ ਹੋਇਆ ਉਹਨੇ ਆਪਣੇ ਬਜ਼ੁਰਗਾਂ ਦਾ ਮੌਤ ਤੋਂ ਬਾਅਦ ਹੀ ਉਧਾਰ ਕਰਾਇਆ। ਆਖੋ ਸਤਨਾਮ, ਸਾਧ ਸੰਗਤ ਬੇਨਤੀਆਂ ਕਰਕੇ ਪਰਮੇਸ਼ਰ ਦਾਸ ਇੱਕ ਇਸ਼ਾਰਾ ਦੇ ਰਿਹਾ ਕਿ ਨਿਰੀ ਦੁਨਿਆਵੀ ਪੜ੍ਹਾਈ ਤੇ ਕਦਮ ਪੁੱਟਿਆ ਵਿੱਚ ਨਾਮ ਨਹੀਂ, ਤੇ ਸਾਧ ਸੰਗਤ ਅੱਜ ਜ਼ਖਮਾਂ ਨਾਲ ਭਰਿਆ ਪਿਆ ਹੈ। ਸਿਰਫ ਕੋਈ ਜ਼ਿੰਦਗੀ ਚ ਕਦਮ ਪੁੱਟੋ, ਵੇਖੋ ਵਿੱਚ ਕੋਈ ਦਇਆ ਕਿਸੇ ਲਈ, ਕਿਸੇ ਲਈ ਭਲਾ, ਕੋਈ ਨਾਮ ਹੈ, ਉਹ ਕਦਮ ਪੁੱਟੋ ਜਿਹਦੇ ਵਿੱਚ ਨਾਮ ਹੈ। ਬਾਬਾ ਜੀ ਕਹਿ ਰਹੇ ਕੱਲੂ ਆਏ ਹੋਏ, ਦੇਖ ਲਓ ਕਮਾਈਆਂ। ਸਿਰਫ ਗੌਤਮ ਰਿਸ਼ੀ ਦੇ ਮੂੰਹ ਚੋਂ ਨਿਕਲਿਆ ਸੀ ਚੰਗਾ, ਉਹਨੇ ਆਪਣੀ ਜਨਾਨੀ ਨੂੰ ਵੀ ਸ਼ਰਾਪ ਦੇ ਦਿੱਤਾ ਸੀ ਕਿ ਤੂੰ ਪੱਥਰ ਬਣੀ ਆਈ, ਇੰਦਰ ਦੇਵਤੇ ਨੇ ਗਲਤ ਕੰਮ ਕੀਤਾ ਸੀ, ਉਹਨੂੰ ਹੀ ਸ਼ਰਾਪ ਦੇ ਦਿੱਤਾ ਸੀ ਗੌਤਮ ਰਿਸ਼ੀ ਨੇ। ਉਹਨੇ ਇੰਨਾ ਹੀ ਕਿਹਾ ਸੀ ਤੂੰ ਪੱਥਰ ਹੀ ਬਣ ਜਾ। ਉਹਨੇ ਕਿਹਾ ਜੀ ਹੁਣ ਬਖਸ਼ੀ ਕਦੋਂ ਜਾਵਾਂਗੀ, ਤੇ ਅਗੋਂ ਗੌਤਮ ਰਿਸ਼ੀ ਨੇ ਆਖਿਆ ਸੀ ਕਿ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮ ਜੀ ਦੇ ਚਰਨ ਤੇਰੇ ਤੇ ਪੈਣਗੇ, ਉਦੋਂ ਤੇਰਾ ਉਧਾਰ ਹੋਏਗਾ। ਤੇ ਕਹਿੰਦੇ ਗੌਤਮ ਰਿਸ਼ੀ ਦੀ ਜਨਾਨੀ ਨੇ ਬੇਨਤੀ ਕੀਤੀ ਇੰਨਾ ਚਿਰ ਪੱਥਰ ਬਣੀ ਰਹਾਂਗੀ, ਹੁਣ ਸਤਜ ਹੋ ਗਏ, ਫਿਰ ਦੁਆਪਰ ਆਏਗਾ, ਫਿਰ ਤ੍ਰੇਤਾ ਆਏਗਾ, ਤੇ ਇੰਨਾ ਚਿਰ ਉਡੀਕਾਂਗੀ। ਕਹਿੰਦੇ ਮੂੰਹ ਚੋਂ ਬਚਨ ਨਿਕਲਿਆ ਚੰਗਾ, ਤ੍ਰੇਤਾ ਪਹਿਲੇ ਆ ਜਾਏਗਾ, ਦੁਆਪਰ ਬਾਅਦ ਚ ਆ ਜਾਏਗਾ। ਆਪ ਸਤਨਾਮ, ਤ੍ਰੇਤਾ ਪਹਿਲੇ ਆਇਆ, ਨਹੀਂ ਤੇ ਵੇਖੋ ਇੱਕ ਤੋਂ ਬਾਅਦ ਕਦੀ ਤਿੰਨ ਆਇਆ, ਦੋ ਆਉਣਾ ਚਾਹੀਦਾ, ਫਿਰ ਤਿੰਨ, ਫਿਰ ਚਾਰ। ਲੇਕਿਨ ਦੇਖੋ ਸਤਯੁਗ ਤ੍ਰੇਤਾ ਦੁਆਪਰ, ਗਿਣਤੀ ਉਲਟੀ ਕਰਨੀ ਪਈ। ਇੱਕ ਬੰਦਗੀ ਵਾਲੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ, ਨਾਲ ਨਾਲ ਪੜੋ ਜੀ। ਕੱਲੂ ਆਏ ਓਰੇ, ਸਤਯੁਗ ਤੋਂ ਬਾਅਦ ਤ੍ਰੇਤਾ ਆਇਆ ਜੀ, ਤੇ ਤ੍ਰੇਤੇ ਤੋਂ ਬਾਅਦ ਦੁਆਪਰ, ਤੇ ਦੁਆਪਰ ਤੋਂ ਬਾਅਦ ਜਿਹੜਾ ਆਪ ਜੀ ਵਿਚਰ ਰਹੇ ਹੋ ਕਲਯੁਗ। ਹੁਣ ਸਾਰੇ ਇੱਕ ਚੰਦ ਮਿੰਟਾਂ ਲਈ, ਸਤਯੁਗ ਤੋਂ ਬਾਅਦ ਤ੍ਰੇਤਾ ਆਇਆ ਜੀ, ਤੇ ਤ੍ਰੇਤੇ ਤੋਂ ਬਾਅਦ ਦੁਆਪਰ, ਤੇ ਦੁਆਪਰ ਤੋਂ ਬਾਅਦ ਜਿਹੜਾ ਆਪ ਜੀ ਵਿਚਰ ਰਹੇ ਹੋ ਕਲਯੁਗ। ਹੁਣ ਸਾਰੇ ਇੱਕ ਚੰਦ ਮਿੰਟਾਂ ਲਈ ਉਹ ਸੀਨ ਲੈ ਆਓ ਕਿ ਜਦੋਂ ਦੁਆਪਰ ਜਾ ਰਿਹਾ ਸੀ ਤੇ ਕਲਯੁਗ ਆ ਰਿਹਾ ਸੀ। ਮੇਰੇ ਖਿਆਲ 'ਚ ਤੁਹਾਡੇ 'ਚੋਂ ਬਹੁਤ ਸਾਰੇ ਸਰੀਰ ਹੁਣ ਵੀ ਇਹ ਸੁਣਦੇ ਹੋਣਗੇ ਕਿ ਕਲਯੁਗ ਜਾ ਰਿਹਾ ਅਤੇ ਹੁਣ ਸਤਯੁਗ ਆ ਜਾਣਾ, ਇਹ ਵੀ ਤੁਸੀਂ ਸੁਣਦੇ ਹੋ ਜੀ ਢਾਈ ਢਾਈ ਕੋ ਅਤੇ ਦੀਵਾ ਜਗੇਗਾ, ਇੰਝ ਹੋ ਜਾਏਗਾ, ਕਈ ਕੁਛ ਸੁਣਦੇ ਹਾਂ, ਇਹ ਹੁਣ ਉਹ ਜਾਣੇ ਕੀ ਹੋਣਾ। ਇਸੇ ਤਰ੍ਹਾਂ ਜਦੋਂ ਦੁਆਪਰ ਜਾ ਰਿਹਾ ਸੀ ਅਤੇ ਕਲਯੁਗ ਆ ਰਿਹਾ ਸੀ ਅਤੇ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ, ਅਤੇ ਕਹਿੰਦੇ ਪੰਜ ਪਾਂਡਵਾਂ ਨੇ ਸੋਚਿਆ ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਕਿਉਂ ਨਾ ਹੋਵੇ ਅਸੀਂ ਕ੍ਰਿਸ਼ਨ ਜੀ ਨੂੰ ਪੁੱਛੀਏ ਕਿ ਕਲਯੁਗ ਕਿਹੋ ਜਿਹਾ ਹੋਏਗਾ। ਕਹਿੰਦੇ ਪੰਜੇ ਪਾਂਡਵ ਕ੍ਰਿਸ਼ਨ ਜੀ ਕੋਲ ਚਲੇ ਗਏ ਅਤੇ ਪੁੱਛਦੇ ਨੇ ਜਾ ਕੇ ਜੀ ਇੱਕ ਪ੍ਰਸ਼ਨ ਹੈ, ਆਖਿਆ ਦੱਸੋ ਜੀ ਕਲਯੁਗ ਕਿਹੋ ਜਿਹਾ ਹੋਏਗਾ। ਕਹਿੰਦੇ ਕ੍ਰਿਸ਼ਨ ਜੀ ਕਹਿਣ ਲੱਗੇ ਇੱਕ ਕੰਮ ਕਰਿਓ, ਕੱਲ ਸਵੇਰੇ ਉੱਠ ਕੇ ਕੇਸਾਂ ਸਮੇਤ ਇਸ਼ਨਾਨ ਕਰਕੇ ਬੰਦਗੀ 'ਚ ਜੁੜ ਕੇ ਅਤੇ ਅਰਦਾਸ ਕਰਕੇ ਨਿਕਲਿਓ, ਵੰਦਨਾ ਕਰਕੇ ਨਿਕਲਿਓ ਕਿ ਅਸੀਂ ਵੇਖਣਾ ਚਾਹੁੰਦੇ ਹਾਂ ਕਲਯੁਗ ਕਿਹੋ ਜਿਹਾ ਹੋਏਗਾ। ਅਤੇ ਕਹਿੰਦੇ ਫਿਰ ਜਿੱਧਰ ਮੁੱਖ ਆਵੇ ਤੁਰ ਪੈਣਾ, ਅਤੇ ਜੋ ਵੇਖੋਗੇ ਆ ਕੇ ਸਾਨੂੰ ਦੱਸਣਾ। ਗੌਰ ਕਰਿਓ ਜੀ, ਜਦੋਂ ਪੰਜੇ ਪਾਂਡਵ, ਕਿਉਂਕਿ ਸਿੱਧਾ ਨਹੀਂ ਦੱਸਿਆ ਕਿਹੋ ਜਿਹਾ ਕਲਯੁਗ ਹੋਏਗਾ, ਪਰਮੇਸ਼ਵਰ ਕੋਲੋਂ ਵਿਧ ਬਣਵਾਈ ਹੈ। ਆਖੋ ਸਤਨਾਮ, ਸਵੇਰੇ ਉੱਠ ਕੇ ਜਦੋਂ ਇਸ਼ਨਾਨ ਕਰਕੇ ਬੰਦਗੀ ਜੁੜ ਕੇ ਅਰਦਾਸ ਕਰਕੇ ਘਰੋਂ ਨਿਕਲੇ ਉਦੋਂ ਕਹਿੰਦੇ ਜਦੋਂ ਅਰਦਾਸ ਕਰਕੇ ਨਿਕਲੋਗੇ ਗੱਲ ਕੁਝ ਹੋਰ ਬਣੇਗੀ। ਹੁਣ ਇੱਥੇ ਸਮਾਂ ਨਹੀਂ ਇਸ ਚੀਜ਼ 'ਤੇ ਸਮਾਂ ਲਾਇਆ ਜਾਵੇ। ਦਾਸ ਸਿਰਫ ਇਹ ਸਾਖੀ ਨੂੰ ਅੱਗੇ ਤੋਰਦਾ ਕਿ ਜਦੋਂ ਬੇਨਤੀ ਕਰਕੇ ਨਿਕਲੇ ਤੇ ਹੁਣ ਰੱਬ ਕਲਾ ਵਰਤਾ ਰਿਹਾ। ਪੰਜੇ ਪਾਂਡਵ ਜਿੱਧਰ ਮੁੱਖ ਆਇਆ ਚਲੇ ਗਏ ਰੱਬ ਦੇ ਭਰੋਸੇ ਤੇ ਕਿ ਅੱਜ ਵੇਖਣਾ ਕੱਲ ਯੁੱਗ ਕਿਹੋ ਜਿਹਾ ਹੋਏਗਾ। ਸਾਧ ਸੰਗਤ ਇੱਕ ਪਾਂਡਵ ਨੇ ਕੀ ਵੇਖਿਆ ਕਿ ਇੱਕ ਹੰਸ ਗੰਦਗੀ ਖਾ ਰਿਹਾ। ਹੋਰ ਕਹੇ ਸੰਗਤ ਇੰਨੀ ਚੀਜ਼ ਤੋਂ ਜਾਣੋ ਹੋਇਓ ਕਿ ਹੰਸ ਕਦੀ ਗੰਦਗੀ ਨਹੀਂ ਖਾਂਦਾ, ਹੀਰੇ ਤੇ ਮੋਤੀ ਖਾਂਦਾ। ਪਰ ਉਹ ਕੀ ਵੇਖਦੇ? ਹੰਸ ਗੰਦਗੀ ਖਾ ਰਿਹਾ। ਕਹਿੰਦੇ ਦੂਜੇ ਪਾਂਡਵ ਨੇ ਕੀ ਵੇਖਿਆ? ਤਿੰਨ ਖੂਹ ਨੇ ਤੇ ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ। ਥੱਲੋਂ ਦੀ ਤਿੰਨੇ ਖੂਹਾਂ ਦਾ ਲੈਵਲ ਇੱਕੋ ਹੈ। ਕਹਿੰਦੇ ਵਿਚਕਾਰਲਾ ਖੂਹ ਸੁੱਕਾ ਪਿਆ ਤੇ ਇੱਕ ਖੂਹ ਤੀਜੇ ਨੂੰ ਪਾਣੀ ਦੇ ਰਿਹਾ। ਤੇ ਕਹਿੰਦੇ ਤੀਜੇ ਪਾਂਡਵ ਨੇ ਕੀ ਵੇਖਿਆ ਕਿ ਸਾਧ ਸੰਗਤ ਅੱਜ ਤੱਕ ਵੇਖਦੇ ਸਨ ਵੱਛਾ ਗਊ ਨੂੰ ਚੁੰਘਦਾ, ਪਰ ਕੀ ਵੇਖਿਆ? ਗਊ ਵੱਛੇ ਨੂੰ ਚੁੰਘ ਰਹੀ। ਤੇ ਚੌਥੇ ਪਾਂਡਵ ਨੇ ਕੀ ਵੇਖਿਆ? ਇੱਕ ਘੜਾ ਪਿਆ ਖਾਲੀ, ਉਸੇ ਸਹਿਜ ਦਾ ਘੜਾ ਪਾਣੀ ਦਾ ਭਰ ਕੇ ਉਹਦੇ ਚ ਪਾਇਆ ਤੇ ਇੱਕ ਨਹੀਂ ਪਾਇਆ, ਦਸ ਪਾਏ ਨੇ, ਪਰ ਘੜਾ ਫਿਰ ਖਾਲੀ ਹੈ। ਉਹ ਕਹਿੰਦਾ ਹੈ ਬੜੀ ਰਾਨਗੀ ਹੈ। ਤੇ ਕਹਿੰਦੇ ਪੰਜਵੇਂ ਪਾਂਡਵ ਨੇ ਕੀ ਵੇਖਿਆ? ਇੱਕ ਵੱਡਾ ਸਾਰਾ ਪਹਾੜ ਰਿੜਦਾ ਆ ਰਿਹਾ ਜੀ, ਦਰਖਤ ਤੇ ਟਾਣ ਤੋੜਦਾ ਆ ਰਿਹਾ, ਪਰ ਕਹਿੰਦੇ ਇੱਕ ਨਿੱਕਾ ਜਿਹਾ ਤੀਲਾ ਆ ਗਿਆ, ਉਹਦੇ ਸਹਾਰੇ ਖਲੋ ਗਿਆ, ਉਹਨੂੰ ਨਹੀਂ ਤੋੜ ਸਕਿਆ। ਆਪ ਸਤਨਾਮ। ਇਹ ਪੰਜਾਂ ਪਾਂਡਵਾਂ ਨੇ ਇਹ ਚੀਜ਼ਾਂ ਵੇਖੀਆਂ, ਸ਼ਾਮਾਂ ਪੈ ਗਈਆਂ, ਵਾਪਸ ਆਏ ਤੇ ਕ੍ਰਿਸ਼ਨ ਜੀ ਨੂੰ ਆ ਕੇ ਬੇਨਤੀ ਕੀਤੀ ਜੀ ਹੋ ਆਇਆ। ਕ੍ਰਿਸ਼ਨ ਜੀ ਪੁੱਛਦੇ ਨੇ ਦੱਸੋ ਕੀ ਵੇਖਿਆ ਹੈ। ਤੇ ਕਹਿੰਦੇ ਪਹਿਲਾ ਪਾਂਡਵ ਕਹਿੰਦਾ ਜੀ ਬੜੀ ਹੈਰਾਨਗੀ ਦੀ ਗੱਲ ਵੇਖੀ ਹੈ। ਆਖਿਆ ਕੀ? ਕਹਿਣ ਲੱਗੇ ਇਹ ਵੇਖਿਆ ਕਿ ਹੰਸ ਗੰਦਗੀ ਖਾ ਰਿਹਾ ਸੀ। ਗੌਰ ਕਰਿਓ ਕੱਲ ਜੋ ਕਿਹੋ ਜਿਹਾ ਹੋਏਗਾ। ਔਰ ਜਿੰਨੇ ਤੁਸੀਂ ਬੈਠੇ ਹੋ ਗੁਰਸਿੱਖਾਂ ਨੂੰ ਛੱਡ ਕੇ ਗੱਲ ਕਰਿਓ, ਗੁਰਮੁਖਾਂ ਨੂੰ ਛੱਡ ਕੇ ਗੱਲ ਜੇ, ਕਿਉਂਕਿ ਜਿਹੜਾ ਗੁਰਸਿੱਖ ਹੈ ਉਹ ਕਲਯੁੱਗ ਦੇ ਪ੍ਰਭਾਵ ਤੋਂ ਪਰੇ ਹੈ। ਇੱਕ ਪਾਂਡਵ ਨੇ ਕਿਹਾ ਜੀ ਮੈਂ ਵੇਖਿਆ ਕਿ ਹੰਸ ਗੰਦਗੀ ਖਾ ਰਿਹਾ ਸੀ। ਪਾਂਡਵ ਕਹਿੰਦੇ ਹੰਸ ਦੀ ਖੁਰਾਕ ਹੀਰੇ ਤੇ ਮੋਤੀ ਹੈ, ਪਰ ਮੈਂ ਵੇਖਿਆ ਡੱਡੀਆਂ ਮੱਛੀਆਂ ਖਾ ਰਿਹਾ ਹੰਸ, ਗੰਦਗੀ ਖਾ ਰਿਹਾ। ਤੇ ਕ੍ਰਿਸ਼ਨ ਜੀ ਕਹਿੰਦੇ ਫਿਰ ਸਮਝਿਆ ਨੀ ਕਲਯੁੱਗ ਕਿਹੋ ਜਿਹਾ ਹੋਏਗਾ? ਇੱਕ ਵਾਰੀ ਆਖੋ ਸਤਨਾਮ। ਕਹਿੰਦਾ ਜੀ ਮੈਂ ਨੀ ਸਮਝਿਆ। ਕਹਿਣ ਲੱਗੇ ਹੰਸ ਦੀ ਖੁਰਾਕ ਹੈ ਹੀਰੇ ਮੋਤੀ, ਲੇਕਿਨ ਹੰਸ ਡੱਡੀਆਂ ਮੱਛੀਆਂ ਗੰਦਗੀ ਖਾ ਰਿਹਾ। ਕ੍ਰਿਸ਼ਨ ਜੀ ਕਹਿੰਦੇ ਕਲਯੁੱਗ ਦੇ ਵਿੱਚ ਪੰਡਤ ਦਾ ਕੰਮ ਹੈ ਉਪਦੇਸ਼ ਦੇਣਾ, ਸਵੱਛ ਭੋਜਨ ਖਾਣਾ। ਮੌਲਵੀ ਦਾ ਕੰਮ ਹੈ ਉਪਦੇਸ਼ ਦੇਣਾ, ਕਿਸੇ ਨੂੰ ਨਾਮ ਨਾਲ ਜੋੜਨਾ, ਨਮਾਜ਼ ਨਾਲ ਜੋੜਨਾ, ਸਾਦਾ ਸਵੱਛ ਸਹੀ ਭੋਜਨ ਖਾਣਾ। ਗਿਆਨੀ ਦਾ ਕੰਮ ਹੈ, ਪ੍ਰਚਾਰਕ ਦਾ ਕੰਮ ਹੈ ਆਪ ਨਾਮੀ ਬਣਨਾ, ਦੂਜੇ ਨੂੰ ਨਾਮ ਨਾਲ ਜੋੜਨਾ ਤੇ ਸਾਦਾ ਸਵੱਛ ਭੋਜਨ ਖਾਣਾ। ਪਰ ਕ੍ਰਿਸ਼ਨ ਜੀ ਕਹਿੰਦੇ ਬਹੁਤ ਸਾਰੇ ਪੰਡਤ ਸਾਰੇ ਨਹੀਂ ਸਮਝੇ, ਬਹੁਤ ਸਾਰੇ ਮੌਲਵੀ, ਬਹੁਤ ਸਾਰੇ ਗਿਆਨੀ ਇਹੋ ਜਿਹੇ ਹੋ ਜਾਣਗੇ ਕਿ ਉੱਤੋਂ ਨਜ਼ਰ ਆਏਗਾ ਚਿੱਟੇ ਚਿੱਟੇ ਕੱਪੜੇ ਪਾ ਕੇ ਪ੍ਰਚਾਰ ਕਰ ਰਹੇ ਨੇ, ਪਰ ਅੰਦਰ ਲੁੱਕ ਲੁੱਕ ਕੇ ਮੀਟ ਤੇ ਸ਼ਰਾਬ ਵਰਤਿਆ ਕਰਨਗੇ। ਹੱਕ ਸਤਨਾਮ। ਡਿਊਟੀ ਇਹਨਾਂ ਦੀ ਹੰਸ ਵਰਗੀ ਹੋਏਗੀ, ਲੇਕਿਨ ਅੰਦਰ ਖਾਤੇ ਮਾਸ ਵੀ ਖਾਣਗੇ, ਸ਼ਰਾਬ ਵੀ ਪੀਣਗੇ। ਕਲਯੁੱਗ ਵਿੱਚ ਬਹੁਤੇ ਇਹੋ ਜਿਹੇ ਹੰਸ ਉੱਤੋਂ ਹੰਸ ਵਰਗੇ ਨਜ਼ਰ ਆਉਣਗੇ, ਅੰਦਰ ਗੰਦਗੀ ਖਾਣਗੇ। ਆਪ ਸਤਨਾਮ। ਕੱਲੂ ਆਇਓ ਰੇ ਅਰਦਾਸ ਕਰਿਓ। ਇਹ ਸੱਚ ਜੇ ਮੇਰਾ ਇੱਕ ਮਿੱਤਰ ਸੀ ਸਹਿਜਧਾਰੀ, ਉਹ ਹਿੰਦੂ ਸਹਿਤਾਰੀ ਨਹੀਂ ਹਿੰਦੂ ਸੀ ਮਿੱਤਰ ਸੀ ਅਤੇ ਮੈਨੂੰ ਉਹਨੇ ਆਪਣੇ ਸ਼ਾਦੀ 'ਤੇ ਸੱਦਿਆ ਅਤੇ ਦਾਸ ਨੇ ਉੱਥੇ ਪ੍ਰਤੱਖ ਅੱਖਾਂ ਨਾਲ ਵੇਖਿਆ ਜੋ ਵੀ ਉਹਨਾਂ 'ਚ ਰਿਵਾਜ਼ ਹੈ ਅਗਨੀ ਦੇ ਆਲੇ ਦੁਆਲੇ ਲਾਵਾਂ ਪਹਿਲੀ ਵਾਰੀ ਗਿਆ ਔਰ ਪ੍ਰਤੱਖ ਵੇਖਿਆ ਕਿਉਂਕਿ ਹਰ ਚੀਜ਼ ਦਾ ਵੀ ਨਾਸ਼ ਨਹੀਂ ਹੋਇਆ ਸੱਚੇ ਪੰਡਿਤ ਵੀ ਨੇ ਆਸਾ ਰਾਮ ਜੀ ਬਾਪੂ ਮੁਰਾਰੀ ਜੀ ਲੱਖਾਂ ਨੂੰ ਜੋੜ ਰਹੇ ਨੇ ਹੈ ਕਮਾਈ ਮਗਰ ਤਾਂ ਹੀ ਜੋ ਉੱਥੇ ਵੇਖਿਆ ਦੂਜਾ ਰੂਪ ਉਹ ਲਾਵਾਂ ਕਰਾ ਰਿਹਾ ਪੰਡਿਤ ਅਤੇ ਦੋ ਤਿੰਨ ਵਾਰੀ ਉਹ ਲਾਵਾਂ ਕਰਾਉਂਦੇ ਆ ਸਾਧ ਸੰਗਤ ਸਿਰ ਸੁੱਟਿਆ ਹੋਇਆ ਅਤੇ ਮੈਂ ਉਹਨੂੰ ਪੁੱਛਿਆ ਆਪਣੇ ਮਿੱਤਰ ਨੂੰ ਵੀ ਵਿੱਚੋਂ ਭੁੱਲ ਵੀ ਜਾਂਦਾ ਡਿੱਗਦਾ ਵੀ ਪਿਆ ਅਤੇ ਪ੍ਰਤੱਖ ਗੱਲ ਜੇ ਜਦੋਂ ਦਾਸ ਉਹਦੇ ਕੋਲ ਗਿਆ ਉਸ ਪੰਡਿਤ ਦੇ ਜਿਹੜਾ ਲਾਵਾਂ ਕਰਾ ਰਿਹਾ ਅਤੇ ਉਸ ਵੇਲੇ ਉਹਦੇ ਮੁੱਖ 'ਚੋਂ ਸ਼ਰਾਬ ਪੀਣ ਦੀ ਬੋ ਆ ਰਹੀ ਸੀ ਅੱਖ ਸਤਨਾਮ ਹੁਣ ਨਾ ਕੀ ਹੈ ਪੰਡਿਤ ਮੇਨ ਮਤਲਬ ਹੰਸ ਲੇਕਿਨ ਗੰਦਗੀ ਵੀ ਖਾ ਰਿਹਾ ਅੱਖ ਸਤਨਾਮ ਔਰ ਯਾਦ ਰੱਖਿਓ ਗੰਦਗੀ ਮੀਟ ਤੇ ਸ਼ਰਾਬ ਨਹੀਂ ਮੇਰੀ ਮੈਂ ਇਲਾਕੇ ਦਾ ਨਾਂ ਨਹੀਂ ਲੈਂਦਾ ਗੋਲ ਪੱਗ ਬੰਨਦੇ ਨੇ ਚੋਲਾ ਪਾਉਂਦੇ ਨੇ ਲੋਕ ਉਹਨਾਂ ਨੂੰ ਸੰਤ ਸਮਝਦੇ ਨੇ ਇੱਥੇ ਅੰਮ੍ਰਿਤਸਰ 'ਚ ਅਤੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਦੋ ਲੜਕੀਆਂ ਉਹਨਾਂ ਦੀਆਂ ਲੱਤਾਂ ਘੁੱਟ ਗਈਆਂ ਮੇਰੇ ਕੋਲ ਰਿਹਾ ਨਹੀਂ ਗਿਆ ਮੈਂ ਕਿਹਾ ਜੀ ਕਿਉਂਕਿ ਅਸੀਂ ਸੰਗਤ ਕੀਤੀ ਬਾਬੇ ਆਨੰਦ ਸਿੰਘ ਦੇ ਘਰ ਦੀ ਅਤੇ ਬਾਬਾ ਆਨੰਦ ਸਿੰਘ ਜੀ ਦੇ ਕਹਿੰਦੇ ਸੀ ਲੜਕੀ ਤੋਂ ਦੂਰ ਰਹਿਣਾ ਕੀ ਪਰਾਈ ਔਰਤ ਦਾ ਫੁਰਨਾ ਵੀ ਨਾ ਬਣੇ ਬਾਬਾ ਜੀ ਨੇ ਬਹੁਤ ਮੇਰੇ ਕੋਲ ਰਿਹਾ ਨਾ ਗਿਆ ਜਦੋਂ ਦੋ ਲੜਕੀਆਂ ਉਹਨਾਂ ਦੀਆਂ ਲੱਤਾਂ ਘੁੱਟ ਰਹੀਆਂ ਅਤੇ ਮੈਂ ਕਿਹਾ ਜੀ ਇਹ ਠੀਕ ਨਹੀਂ ਮੈਨੂੰ ਉਹ ਕਹਿੰਦੇ ਸਭ ਬ੍ਰਹਮ ਹੈ ਸਭ ਬ੍ਰਹਮ ਹੈ ਇਨਮੇ ਵੀ ਬ੍ਰਹਮ ਹੈ ਅੱਖ ਸਤਨਾਮ ਕਹਿਣ ਲੱਗੇ ਇਨਮੇ ਵੀ ਬ੍ਰਹਮ ਹੈ ਮੈਨੂੰ ਉੱਥੇ ਬਾਬੇ ਆਨੰਦ ਸਿੰਘ ਦੇ ਬਚਨ ਯਾਦ ਆ ਗਏ ਮੈਂ ਕਿਹਾ ਬਾਬਾ ਜੀ ਦਾ ਬਚਨ ਹੈ ਕਿ ਘਿਓ ਜਦੋਂ ਅੱਗ ਦੇ ਕੋਲ ਜਾਵੇ ਤਾਂ ਕਹਿੰਦੇ ਘਿਓ ਦੀ ਜ਼ਰੂਰਤ ਨਹੀਂ ਕਿ ਉਹ ਕਵੇ ਮੈਂ ਪਿੰਗਲਣਾ ਨਹੀਂ ਘਿਓ ਅੱਗ ਕੋਲ ਜਾਏਗਾ ਪਿੰਗਲੇਗਾ ਹੀ ਪਿੰਗਲੇਗਾ ਉਹ ਕਵੇ ਮੈਂ ਪਿੰਗਲਣਾ ਨਹੀਂ ਬਚ ਸਕਦਾ ਇੱਕ ਵਾਰੀ ਆਖੋ ਸਤਨਾਮ ਸਾਧ ਸੰਗਤ ਇਸ਼ਾਰਾ ਸਮਝੋ ਇੱਕ ਫਕੀਰੀ ਭੇਖ ਦੀ ਇੱਕ ਫਕੀਰੀ ਲੇਖ ਦੀ ਇਹ ਫਕੀਰੀਆਂ ਜੇ ਇੱਕ ਸਿਰ ਭੇਖ ਹੈ ਇੱਕ ਫਕੀਰੀ ਭੇਖ ਦੀ ਇੱਕ ਫਕੀਰੀ ਲੇਖ ਦੀ ਇੱਕ ਪਿੱਛੇ ਮੁੜ ਮੁੜ ਵੇਖਦੀ ਅੱਖ ਸਤਨਾਮ ਇੱਕ ਗਧੇ ਵਾਂਗੂ ਲੇਟਦੀ ਪਿੱਛੇ ਮੁੜ ਮੁੜ ਹੁੰਦਾ ਵੀ ਫਕੀਰੀ ਵੀ ਧਾਰਨ ਕਰ ਲਈ ਉਹ ਜੋ ਕੁਝ ਭੈੜੀਆਂ ਆਦਤਾਂ ਉਹ ਵੀ ਨਾ ਨਿਕਲੀਆਂ ਪਿੱਛੇ ਮੁੜ ਮੁੜ ਵੇਖਦੀ ਅਤੇ ਗਧੇ ਵਾਂਗੂ ਲੇਟਦੀ ਹੈ ਕਿ ਫਕੀਰੀ ਵੀ ਧਾਰਨ ਕੀਤੀ ਅਤੇ ਤਾਂ ਵੀ ਖਾਣ ਦੀ ਆਦਤ ਲੋਭ ਦੀ ਆਦਤ ਮੰਗਣ ਦੀ ਆਦਤ ਨਹੀਂ ਗਈ ਅੱਖ ਸਤਨਾਮ ਫਕੀਰੀ ਤੇ ਉਹ ਹੈ ਫੱਫਾ ਫਾਕਾ ਕੱਕਾ ਕਿਨਾਰਾ ਰਾਰਾ ਰਹਿਮ ਸਿਰਫ ਇਸ਼ਾਰਾ ਸਮਝੇ ਉਹ ਸਾਧ ਸੰਗਤ ਮੈਂ ਉਹਨਾਂ ਨੂੰ ਕਿਹਾ ਜੀ ਇਹ ਠੀਕ ਨਹੀਂ ਕਹਿੰਦੇ ਸਭ ਬ੍ਰਹਮ ਹੈ ਸਭ ਬ੍ਰਹਮ ਹੈ ਮੈਂ ਕਿਹਾ ਜੀ ਸਹੀ ਤੇ ਬਾਬਾ ਜੀ ਦੀ ਪੜ੍ਹਾਈ ਕੀਤੀ ਹੈ ਅਤੇ ਮਹਾਂਪੁਰਸ਼ਾਂ ਦੀ ਅਸੀਂ ਪੜ੍ਹਾਈ ਕੀਤੀ ਉਹ ਕਹਿੰਦੇ ਘਿਓ ਅੱਗ ਕੋਲ ਜਾਵੇ ਅਤੇ ਕਵੇ ਮੈਂ ਪਿੰਗਲਣਾ ਨਹੀਂ ਇਹ ਨਹੀਂ ਹੋ ਸਕਦਾ ਤਾਂ ਸਿਰਫ ਇਸ਼ਾਰਾ ਦੇ ਰਿਹਾ ਪਹਿਰਾਵਾ ਸੰਤਾਂ ਦਾ ਲੇਕਿਨ ਲੜਕੀਆਂ ਕੋਲੋਂ ਲੱਤਾਂ ਘੁਟਾਈਆਂ ਜਾ ਰਹੀਆਂ ਨੇ ਸਮਝ ਲੈਣਾ ਹੰਸ ਗੰਦਗੀ ਖਾ ਰਿਹਾ ਅੱਖ ਸਤਨਾਮ ਐਸਾ ਹੈ ਤਾਂ ਹੀ ਗੁਰਬਾਣੀ 'ਚ ਲਿਖਿਆ ਸੰਤ ਦੀ ਪਹਿਚਾਣ ਕਰੀ ਜਿੰਨਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਤੋ ਸਾਧ ਸੰਗਤ ਐਵੇਂ ਨਾ ਹਰਕ ਦੇ ਪਿੱਛੇ ਲੱਗ ਜਾਇਆ ਕਰੋ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਨ ਵੇਚੋ ਅਤੇ ਸੰਗਤ ਕਰੋ ਜਿਹੜੇ ਆਪਣੇ ਨਾਲ ਨਹੀਂ ਸਿਰਫ ਗੁਰੂ ਨਾਲ ਜੋੜਨ ਅੱਖ ਸਤਨਾਮ ਕ੍ਰਿਸ਼ਨ ਜੀ ਦੂਜੇ ਪਾਂਡਵ ਨੂੰ ਪੁੱਛਦੇ ਨੇ ਭਾਈ ਤੈਂ ਕੀ ਦੇਖਿਆ ਕਹਿਣ ਲੱਗਾ ਜੀ ਮੈਂ ਵੇਖਿਆ ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ ਨਾਲ ਦੇ ਨੂੰ ਨਹੀਂ ਦੇ ਰਿਹਾ। ਤੇ ਕ੍ਰਿਸ਼ਨ ਜੀ ਕਹਿੰਦੇ ਕਲ ਯੁਗ ਵਿੱਚ ਇਹੋ ਜਿਹੇ ਲੋਕਾਂ ਦੀ ਗਿਣਤੀ ਵੀ ਬਹੁਤ ਹੋਏਗੀ। ਗੌਰ ਕਰਿਓ ਜੀ, ਇੱਕ ਖੂਹ ਤੀਜੇ ਨੂੰ ਪਾਣੀ ਫੇਰ ਰਿਹਾ, ਹੁਣ ਇੱਕ ਖੂਹ ਪੁੱਟਿਆ ਨਾ ਥੱਲੋਂ ਪਾਣੀ ਨਿਕਲ ਆਇਆ, ਉਸ ਲੈਵਲ ਦਾ ਦੂਜਾ ਪੁੱਟਿਆ ਉਹ ਸੁੱਕਾ ਪਿਆ ਤੇ ਤੀਜਾ ਪੁੱਟਿਆ ਉਹਨੂੰ ਪਾਣੀ ਆ ਰਿਹਾ ਥੱਲੋਂ। ਇੱਕ ਖੂਹ ਤੀਜੇ ਨੂੰ ਪਾਣੀ ਦੇ ਰਿਹਾ ਨਾਲ ਦਾ ਸੁੱਕਾ। ਕ੍ਰਿਸ਼ਨ ਜੀ ਕਹਿੰਦੇ ਕਲ ਯੁਗ ਵਿੱਚ ਬਹੁਤ ਗਿਣਤੀ ਇਹੋ ਜਿਹੀਆਂ ਦੀ ਹੋ ਜਾਏਗੀ ਕਿ ਭਰਾ ਭਰਾ ਨਾਲ ਨਹੀਂ ਵਰਤੇਗਾ। ਸਾਰੀ ਸੰਗਤ ਨੂੰ ਬੇਨਤੀ, ਜੇ ਮੈਂ ਗੁਰਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਜਿੱਥੇ ਗੁਰਸਿੱਖਾਂ ਦੀ ਗੱਲ ਏ ਉੱਥੇ ਪੜ੍ਹਾਈ ਹੋ ਰਹੀ, ਉੱਥੇ ਤੇ ਭਰਾ ਪਿੱਛੇ ਜਾਨ ਦੇਣ ਨੂੰ ਹਾਜ਼ਰ ਏ। ਜਿੱਥੇ ਨਹੀਂ ਗੁਰਸਿੱਖੀ ਨਹੀਂ ਗੁਰਮੁਖਤਾ, ਬਹੁਤ ਗਿਣਤੀ ਉਹਨਾਂ ਲੋਕਾਂ ਦੀ ਹੋ ਜਾਏਗੀ ਕਿ ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ। ਇੱਕ ਵਾਰੀ ਆਖੋ ਸਤਨਾਮ। ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ, ਬਹੁ ਗਿਣਤੀ ਇਹਨਾਂ ਦੀ ਹੋ ਜਾਏਗੀ। ਕਦੀ ਨੋਟ ਕਰੇ ਕ੍ਰਿਸ਼ਨ ਜੀ ਕਹਿੰਦੇ ਐਸਾ ਸਮਾਂ ਕਲਯੁਗ ਵਿੱਚ ਹੋਏਗਾ ਕਿ ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ। ਔਰ ਅੱਜ ਇਹੋ ਜਿਹੇ ਸੀਨ ਆਪ ਜੀ ਅਨੇਕਾਂ ਵੇਖ ਸਕਦੇ ਹੋ। ਭਰਾ ਭਰਾ ਨੂੰ ਵਧਦਾ ਵੇਖ ਕੇ ਰਾਜੀ ਨਹੀਂ, ਮਿੱਤਰ ਨਾਲ ਜਾ ਕੇ ਵਰਤਦਾ। ਲੇਕਿਨ ਜਿੱਥੇ ਗੁਰਮੁਖਤਾ ਹੈ, ਜਿੱਥੇ ਗੁਰਸਿੱਖੀ, ਉੱਥੇ ਇਹ ਗੱਲ ਨਹੀਂ। ਇੱਕ ਛੋਟੀ ਜਿਹੀ ਗਾਥਾ ਹੈ। ਇੱਕ ਬੰਦੇ ਨੂੰ ਕਿਸੇ ਦੇਵਤੇ ਦੇ ਦਰਸ਼ਨ ਹੋਏ। ਇਹ ਯੁੱਗ ਹੈ, ਰਾਗੀ ਰਾਗੀ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਵੱਧ ਗਿਆ? ਕੋਈ ਸੰਤ ਸੰਤ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਵੱਧ ਗਿਆ? ਸਾਰੇ ਨਹੀਂ, ਜਿੱਥੇ ਗੁਰਮੁਖਤਾ ਉੱਥੇ ਨਹੀਂ ਇਹ ਗੱਲ। ਕੋਈ ਦੁਕਾਨਦਾਰ ਦੁਕਾਨਦਾਰ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਨਿਕਲ ਗਿਆ? ਗੁਆਂਢੀ ਗੁਆਂਢੀ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਨਿਕਲ ਗਿਆ? ਲੇਕਿਨ ਜਿਹੜੇ ਸੰਗਤ ਕਰਨ ਵਾਲੇ ਨੇ ਉਹਨਾਂ ਦੇ ਇੱਕ ਇੱਕ ਰੋਮ ਚ ਵੜਿਆ ਹੁੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਪਲਾ। ਇੱਕ ਛੋਟੀ ਜਿਹੀ ਗੱਲ ਹੈ ਕਿ ਇੱਕ ਪ੍ਰਾਣੀ ਨੂੰ ਦੇਵਤੇ ਦੇ ਦਰਸ਼ਨ ਹੋਏ। ਕਹਿੰਦੇ ਦੇਵਤੇ ਨੇ ਜਦੋਂ ਦਰਸ਼ਨ ਦਿੱਤੇ ਤੇ ਉਹਨੇ ਦੇਵਤੇ ਨੇ ਕਿਹਾ ਕਿ ਰੱਬ ਨੇ ਮੈਨੂੰ ਵੀ ਸ਼ਕਤੀਆਂ ਦਿੱਤੀਆਂ ਤੇ ਭਾਈ ਮੈਂ ਤੇਰੇ ਤੇ ਪ੍ਰਸੰਨ ਹਾਂ, ਜੋ ਮਰਜ਼ੀ ਮੰਗ ਲੈ ਮੇਰੇ ਕੋਲ। ਗੌਰ ਕਰੇ, ਕਹਿੰਦੇ ਜਦੋਂ ਮੰਗਣ ਲੱਗਾ ਤੇ ਦੇਵਤੇ ਨੇ ਕਿਹਾ ਭਾਈ ਇੱਕ ਸ਼ਰਤ ਹੈ, ਮੇਰੀ ਇੱਕ ਸ਼ਰਤ ਹੈ, ਨਾਲ ਉਹ ਸੁਣ ਲੈ। ਉਹ ਪ੍ਰਾਣੀ ਕਹਿੰਦਾ ਜੀ ਕੀ ਸ਼ਰਤ ਹੈ? ਕਹਿਣ ਲੱਗਾ ਤੇਰੇ ਤੇ ਮੈਂ ਪ੍ਰਸੰਨ ਹਾਂ, ਜੋ ਮਰਜ਼ੀ ਮੰਗ ਲੈ, ਲੇਕਿਨ ਇੱਕ ਸ਼ਰਤ ਹੈ ਕਿ ਤੂੰ ਜੋ ਵੀ ਮੰਗੇਗਾ ਤੇਰੇ ਭਰਾ ਨੂੰ ਦੂਣਾ ਉਸ ਤੋਂ ਵੱਧ ਮਿਲਣਾ ਹੀ ਮਿਲਣਾ। ਹੱਕ ਸਤਨਾਮ। ਗੌਰ ਕਰਿਓ ਦੁਨੀਆਂ ਦਾ ਹਾਲ, ਜਿੱਥੇ ਨਹੀਂ ਗੁਰਸਿੱਖੀ ਉਹ ਦੇਵਤਾ ਕਹਿੰਦਾ ਕਿ ਤੇਰੇ ਤੇ ਪ੍ਰਸੰਨ ਆ, ਜੋ ਮਰਜ਼ੀ ਮੰਗ ਲੈ, ਪਰ ਇੱਕ ਸ਼ਰਤ ਹੈ ਕਿ ਤੂੰ ਜੋ ਮੰਗੇਗਾ ਤੇਰੇ ਭਰਾ ਨੂੰ ਦੂਣਾ ਮਿਲਣਾ ਹੀ। ਕਹਿੰਦੇ ਗੁਆਂਢ ਜੀ ਭਰਾ ਰਹਿੰਦਾ ਸੀ, ਕਹਿੰਦੇ ਉਹ ਜਿਹੜਾ ਪ੍ਰਾਣੀ ਨੂੰ ਦੇਵਤੇ ਦੇ ਦਰਸ਼ਨ ਹੋਏ ਉਹ ਹੱਥ ਜੋੜ ਕੇ ਕਹਿੰਦਾ ਹੇ ਦੇਵਤਾ, ਵੀ ਜੇ ਮੈਂ ਤੈਨੂੰ ਕਹਾਂਗਾ ਕਿ ਮੇਰੇ ਘਰ ਦੋ ਪੁੱਤਰ ਹੋਣ ਤਾਂ ਇਹਦਾ ਮਤਲਬ ਮੇਰੇ ਭਰਾ ਘਰ ਚਾਰ ਪੁੱਤਰ ਹੋਣਗੇ? ਉਹ ਕਹਿੰਦਾ ਹਾਂ ਇੰਜੀ ਹੋਏਗਾ। ਕਹਿੰਦਾ ਹੇ ਦੇਵਤਾ, ਵੀ ਜੇ ਮੈਂ ਤੈਨੂੰ ਕਹਾਂਗਾ ਕਿ ਮੈਨੂੰ ਇੱਕ ਸੋਹਣੀ ਜਿਹੀ ਕੋਠੀ ਮਿਲ ਜਾਏ ਤਾਂ ਮਤਲਬ ਮੇਰੇ ਭਰਾ ਨੂੰ ਦੋ ਕੋਠੀਆਂ ਮਿਲਣਗੀਆਂ? ਕਹਿੰਦਾ ਹਾਂ ਇੰਜੀ ਹੋਏਗਾ। ਉਹ ਕਹਿਣ ਲੱਗਾ ਹੇ ਦੇਵਤਾ ਕਿ ਮੈਂ ਜੇ ਤੈਨੂੰ ਕਹਾਂ ਕਿ ਮੇਰਾ ਘਰ ਪਦਾਰਥਾਂ ਨਾਲ ਭਰ ਜੇ ਤੇ ਇਹਦਾ ਮਤਲਬ ਮੇਰੇ ਘਰ ਦੇ ਭਰਾ ਦੇ ਘਰ ਦੇ ਦੋ ਘਰ ਪਦਾਰਥਾਂ ਨਾਲ ਭਰਨਗੇ? ਉਹ ਦੇਵਤਾ ਕਹਿਣ ਲੱਗਾ ਹਾਂ ਇਹ ਮੇਰੀ ਸ਼ਰਤ ਹੈ ਕਿ ਤੇਰੇ ਤੇ ਪ੍ਰਸੰਨ ਆ, ਤੂੰ ਜੋ ਮੰਗੇਗਾ ਮਿਲੇਗਾ, ਪਰ ਨਾਲ ਇੱਕ ਸ਼ਰਤ ਹੈ ਕਿ ਤੇਰੇ ਭਰਾ ਨੂੰ ਤੇਰੇ ਤੋਂ ਦੂਣਾ ਮਿਲੇਗਾ। ਆਪ ਸਤਨਾਮ। ਉਹ ਪ੍ਰਾਣੀ ਕਹਿਣ ਲੱਗਾ ਹੇ ਦੇਵਤਾ, ਪਹਿਲੇ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੂੰ ਮੇਰੇ ਤੇ ਪ੍ਰਸੰਨ ਹੈ ਤੇ ਮੈਨੂੰ ਤੇ ਲਾਟਰੀ ਨਿਕਲਾਈ, ਜੋ ਮੰਗਾ ਮਿਲੇਗਾ, ਪਰ ਕਹਿਣ ਲੱਗਾ ਇਹ ਬੜਾ ਵੱਡਾ ਦੁੱਖ ਹੈ ਕਿ ਜਿਹੜਾ ਤੂੰ ਨਾਲ ਇਹ ਕਹਿਤਾ ਕਿ ਮੇਰੇ ਭਰਾ ਨੂੰ ਦੂਣਾ ਮਿਲੇਗਾ। ਆਪ ਸਤਨਾਮ। ਬਹੁ ਗਿਣਤੀ ਨੋਟ ਕਰ ਲਿਓ ਇਹਨਾਂ ਦੀ ਜੇ। ਲੇਕਿਨ ਜਿੱਥੇ ਗੁਰਸਿੱਖੀ ਏ ਉੱਥੇ ਭਰਾ ਨੂੰ ਵੱਧਦਾ ਵੇਖ ਕੇ ਪ੍ਰਸੰਨ ਹੈ। ਕਹਿੰਦੇ ਉਹ ਪ੍ਰਾਣੀ ਨੇ ਬੇਨਤੀ ਕੀਤੀ ਦੇਵਤੇ ਨੂੰ ਕਿ ਹੇ ਦੇਵਤਾ ਜੇ ਮੈਂ ਦੋ ਪੁੱਤਰ ਮੰਗਣਾ ਭਰਾ ਕਰ ਚਾਰ ਹੋਣਗੇ ਕਹਿੰਦਾ ਹਾਂ ਮੈਂ ਜੇ ਇੱਕ ਕੋਠੀ ਮੰਗਦਾ ਉਹਨੂੰ ਦੋ ਮਿਲਣ ਗਈਆਂ ਹਾਂ ਮੈਂ ਜੋ ਮੰਗਾਂਗਾ ਉਹਨੂੰ ਦੂਣਾ ਮਿਲੇਗਾ ਹਾਂ ਕਹਿੰਦੇ ਉਹ ਪ੍ਰਾਣੀ ਭਰਾ ਨੂੰ ਮਤਲਬ ਵੇਖ ਕੇ ਖੁਸ਼ ਨਹੀਂ ਸੀ ਤੇ ਕੀ ਕਹਿੰਦਾ ਹੇ ਦੇਵਤਾ ਜੇ ਮੈਂ ਤੈਨੂੰ ਕਹਾਂਗਾ ਮੇਰੀ ਇੱਕ ਅੱਖ ਚਲੀ ਜਾਏ ਤੇ ਮੇਰੇ ਭਰਾ ਦੀਆਂ ਦੋਵੇਂ ਜਾਣਗੀਆਂ ਅਪਸਤ ਨਾ ਹੋਵੇ ਉਹ ਕਹਿਣ ਲੱਗਾ ਦੇਵਤਾ ਹਾਂ ਕਹਿਣ ਲੱਗਾ ਫਿਰ ਇੰਜ ਕਰ ਚਾਹੀਦਾ ਮੈਨੂੰ ਕੁਝ ਨਹੀਂ ਕਹੋ ਮੇਰੇ ਭਰਾ ਨੂੰ ਦੂਣਾ ਨਾ ਮਿਲ ਜੇ ਤੂੰ ਮੇਰੀ ਇੱਕ ਅੱਖ ਕੱਢ ਲੈ ਤਾਂ ਕਿ ਮੇਰਾ ਭਰਾ ਨਾ ਹੋ ਜਾਵੇ ਅਪਸਤ ਨਾ ਹੋਵੇ ਇੱਕ ਗਾਥਾ ਲੇਕਿਨ ਸੇਧ ਦੇਣ ਦੇ ਲਈ ਕਿ ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਇਹਨਾਂ ਦੀ ਗਿਣਤੀ ਹੋ ਜਾਏਗੀ ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ ਨਾਲ ਦੇ ਨੂੰ ਨਹੀਂ ਦੇ ਰਿਹਾ ਭਰਾ ਭਰਾ ਨਾਲ ਨਹੀਂ ਵਰਤੇਗਾ ਤੀਜੇ ਨਾਲ ਜਾ ਕੇ ਵਰਤੇਗਾ ਜਿੱਥੇ ਨਹੀਂ ਗੁਰਮੁਖਤਾ ਨਹੀਂ ਗੁਰਸਿੱਖੀ ਉੱਥੇ ਬਹੁਤੀ ਗਿਣਤੀ ਇਹਨਾਂ ਦੀ ਹੋ ਜਾਏਗੀ ਇਹ ਦੋ ਪਾਂਡਵਾਂ ਦੀ ਗੱਲ ਆਪ ਜੀ ਨੇ ਸੁਣੀ ਹੈ ਆਓ ਨਾਲ ਨਾਲ ਸ਼ਬਦ ਦਾ ਰਸ ਲਓ ਬਾਕੀ ਤਿੰਨਾਂ ਦੇ ਸਵਾਲਾਂ ਦਾ ਵੀ ਜਵਾਬ ਕ੍ਰਿਸ਼ਨ ਜੀ ਦੇ ਰਹੇ ਨੇ ਨਾਲ ਨਾਲ ਕੀ ਉਪਦੇਸ਼ ਹੈ ਬਾਣੀ ਚ ਕਲਯੁਗ ਵਿੱਚ ਕੀ ਕਰੋ ਭਾਈ ਕੱਲੂ ਆਏ ਓ ਦੇ ਕ੍ਰਿਸ਼ਨ ਜੀ ਦੱਸ ਰਹੇ ਜਿਹਨੇ ਦੇਖਿਆ ਸੀ ਹੰਸ ਗੰਦਗੀ ਖਾ ਰਿਹਾ ਉਹਨੂੰ ਦੱਸਿਆ ਸਮੇਂ ਦੇ ਪ੍ਰਚਾਰਕ ਲੁਕ ਲੁਕ ਕੇ ਮੀਟ ਸ਼ਰਾਬ ਵਰਤਣਗੇ ਹੰਸ ਗੰਦਗੀ ਖਾਏਗਾ ਦੂਜੇ ਪਾਂਡਵ ਨੇ ਕਿਹਾ ਇੱਕ ਖੂਹ ਤੀਜੇ ਨੂੰ ਪਾਣੀ ਦੇ ਰਿਹਾ ਨਾਲ ਦਾ ਸੁੱਕਾ ਕ੍ਰਿਸ਼ਨ ਜੀ ਕਹਿੰਦੇ ਬਹੁਤ ਗਿਣਤੀ ਉਹਨਾਂ ਦੀ ਹੋ ਜਾਏਗੀ ਭਰਾ ਭਰਾ ਨਾਲ ਨਹੀਂ ਵਰਤੇਗਾ ਤੀਜੇ ਨਾਲ ਵਰਤੇਗਾ ਲੇਕਿਨ ਯਾਦ ਰੱਖਿਓ ਦਾਸ ਜ਼ਿਕਰ ਕਰ ਰਿਹਾ ਜੇ ਅਸੀਂ ਸੰਗਤ ਕਰਨ ਵਾਲੇ ਹਾਂ ਸਾਡੀ ਗਿਣਤੀ ਗੁਰਸਿੱਖਾਂ ਵਿੱਚ ਹੋਵੇ ਸਾਡੀ ਗਿਣਤੀ ਪਤਾ ਕਿਹਨਾਂ 'ਚ ਹੋਵੇ ਫਰੀਦਾ ਬੁਰੇ ਦਾ ਭਲਾ ਕਰ ਪਰਸੋਂ 'ਚ ਉਹ ਦਾਸ ਇੱਕ ਸਾਖੀ ਪੜ੍ਹ ਰਿਹਾ ਸੀ ਇਹ ਵੀ ਭਰਾ ਜੇ ਹੁਣ ਦੂਜੀ ਸਾਖੀ ਸੁਣਿਆ ਉਲਟ ਅੱਗੇ ਤਾਂ ਸੁਣੀ ਹੈ ਨਾ ਵੀ ਉਹ ਕਹਿੰਦਾ ਮੇਰੀ ਇੱਕ ਅੱਖ ਚੱਲ ਜੇ ਤਾਂ ਕਿ ਭਰਾ ਦੀਆਂ ਦੋ ਚੱਲ ਜਾਣ ਉਹ ਚੀਜ਼ ਨਹੀਂ ਮੈਂ ਮੰਗਣੀ ਕੋਈ ਭਰਾ ਦੇ ਘਰ ਦੇਣੀ ਨਾ ਅਜੇ ਇਹਦੇ ਉਲਟ ਇੱਕ ਸਾਖੀ ਵੇਖਿਓ ਗੁਰਸਿੱਖ ਦੀ ਲਾਹੌਰ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਦਾ ਇੱਕ ਸਿੱਖ ਜਿਹਦਾ ਕੱਪੜੇ ਦਾ ਕੰਮ ਹੈ ਤੇ ਕਹਿੰਦੇ ਇੱਕ ਇਹਦਾ ਭਰਾ ਉਹਦਾ ਵੀ ਕੱਪੜੇ ਦਾ ਕੰਮ ਹੈ ਪਰ ਇੱਕ ਦਾ ਕੰਮ ਬਹੁਤ ਵਧੀਆ ਤੇ ਇੱਕ ਦੇ ਬਹੁਤ ਗਰੀਬੀ ਹੈ ਇਹ ਵੀ ਭਰਾ ਜੇ ਵੇਖਿਓ ਜਿੱਥੇ ਗੁਰਸਿੱਖੀ ਹੈ ਤੇ ਕਹਿੰਦੇ ਜਿਹੜਾ ਭਰਾ ਬਹੁਤ ਗਰੀਬ ਸੀ ਨਾ ਉਹਦੀ ਕੁੜੀ ਦਾ ਵਿਆਹ ਆ ਗਿਆ ਲੜਕੀ ਜਵਾਨ ਹੋ ਗਈ ਲਾਹੌਰ 'ਚ ਸਿੱਖ ਹੋਏ ਨੇ ਬਾਬਾ ਜੀ ਦੇ ਤੋਂ ਲੜਕੀ ਜਵਾਨ ਹੋ ਗਈ ਤੇ ਕੁੜੀ ਦਾ ਵਿਆਹ ਆ ਗਿਆ ਤੇ ਕਹਿੰਦੇ ਗਰੀਬ ਬੜਾ ਸੀ ਤੇ ਸਿਰਫ ਕੱਪੜੇ ਦਾ ਕੰਮ ਸੀ ਤੇ 15-20 ਥਾਨ ਖੱਦਰ ਦੇ ਅੰਦਰ ਸਨ ਜਿਨ੍ਹਾਂ 'ਚੋਂ ਕੁਝ ਥਾਨ ਸੋਚਿਆ ਵੀ ਵੇਚ ਕੇ ਤੇ ਮੈਂ ਆਪਣੀ ਲੜਕੀ ਦਾ ਵਿਆਹ ਕਰ ਲਾਂ ਤੇ ਕਹਿੰਦੇ ਗੁਰਸਿੱਖ ਦੋਵੇਂ ਇੰਨੇ ਸਨ ਕਿ ਜਿਹੜਾ ਗਰੀਬ ਭਰਾ ਸੀ ਉਹ ਇਹ ਵੀ ਨਹੀਂ ਚਾਹੁੰਦਾ ਸੀ ਕਿ ਮੈਂ ਆਪਣੇ ਦੂਜੇ ਭਰਾ ਕੋਲੋਂ ਕੁਝ ਮੰਗਾਂ ਅਤੇ ਵੱਡੇ ਭਰਾ ਨੂੰ ਪਤਾ ਸੀ ਇਹਦਾ ਸੁਭਾਅ ਕਿ ਇਹ ਮੰਗਦਾ ਨਹੀਂ ਅਤੇ ਇਹ ਵੀ ਪਤਾ ਸੀ ਸੁਭਾਅ ਕਿ ਮੈਂ ਇਹਦੀ ਤਲੀ 'ਤੇ ਕੋਈ ਧਰਿਆ ਨਾ ਕਿ ਇਹ ਭਰਾ ਤੇਰੀ ਧੀ ਦਾ ਵਿਆਹ ਏ ਇੰਨੀ ਮਦਦ ਲੈ ਲੈ ਇਹਨੇ ਨਹੀਂ ਲੈਣੀ ਦੇਖੋ ਹੁਣ ਵੱਡੇ ਭਰਾ ਦਾ ਚਿੱਤ ਆਇਆ ਵੀ ਮਦਦ ਕਰਨੀ ਇਹ ਵੀ ਭਰਾ ਜੇ ਇੱਥੇ ਗੁਰਸਿੱਖੀ ਏ ਲਾਹੌਰ ਦੇ ਵਿੱਚ ਦੋ ਭਰਾ ਤੇ ਕਹਿੰਦੇ ਵੱਡੇ ਭਰਾ ਦਾ ਚਿੱਤ ਆਇਆ ਇਹਦੀ ਮਦਦ ਕਰਨੀ ਏ ਅਤੇ ਕਹਿੰਦੇ ਘਰ ਚਲਾ ਗਿਆ ਵੱਡਾ ਭਰਾ ਛੋਟੇ ਭਰਾ ਦੇ ਘਰ ਚਲਾ ਗਿਆ ਅਤੇ ਕੀ ਕਹਿੰਦਾ ਕਹਿਣ ਲੱਗਾ ਹੇ ਭਰਾ ਜਿਹੜੇ ਤੇਰੇ ਕੋਲ 20 ਥਾਨ ਖੱਦਰ ਦੇ ਪਏ ਨੇ ਤੇ ਮੇਰੀ ਦੁਕਾਨ ਤੇ ਬੜਾ ਇੱਕ ਨਾ ਗਾਹਕ ਆਇਆ ਖੱਦਰ ਦਾ ਚੰਗੇ ਭਾਅ ਦਾ ਗਾਹਕ ਆ ਗਿਆ ਕਹਿੰਦੇ ਉਸ ਵੇਲੇ ਦਾ ਜੋ ਵੀ ਮੁੱਲ ਹੋਏਗਾ ਢੇਲੀ ਮੀਟਰ ਜਾਂ ਪੌਲੀ ਮੀਟਰ ਜਾਂ ਰੁਪਈਆ ਮੀਟਰ ਉਹ ਭਰਾ ਨੇ ਹੁਣ ਦੇਣਾ ਜਾਣ ਕੇ ਗਾਹਕ ਕੋਈ ਨਹੀਂ ਆਇਆ ਆਪਣੇ ਛੋਟੇ ਭਰਾ ਨੂੰ ਕੀ ਕਹਿੰਦਾ ਕਿ ਮੇਰੀ ਦੁਕਾਨ ਤੇ ਖੱਦਰ ਦਾ ਗਾਹਕ ਆ ਗਿਆ ਤੇ ਮੇਰੇ ਕੋਲ ਖੱਦਰ ਆਇਆ ਨਹੀਂ ਤੇ ਤੂੰ ਇਹ 20 ਥਾਨ ਮੈਨੂੰ ਦੇ ਦੇ ਖੱਦਰ ਦੇ ਕਿਉਂਕਿ ਜਿਹੜਾ ਮੇਰੇ ਕੋਲ ਗਾਹਕ ਆਇਆ ਉਹ ਬੜੇ ਚੰਗੇ ਭਾਅ ਦਾ ਗਾਹਕ ਆ ਗਿਆ ਜੇ ਉਸ ਵੇਲੇ ਕਹਿੰਦੇ ਢੇਲੀ ਮੀਟਰ ਸੀ ਨਾ ਤੇ ਵੱਡਾ ਭਰਾ ਝੂਠ ਬੋਲਦਾ ਕਿ ਕਹਿਣ ਲੱਗਾ ਮੇਰੇ ਕੋਲ ਜੋ ਵੀ 3 ਰੁਪਏ ਕੇ 4 ਰੁਪਏ ਕੇ 5 ਰੁਪਏ ਮੀਟਰ ਦਾ ਗਾਹਕ ਆ ਗਿਆ ਆਇਆ ਕੋਈ ਨਹੀਂ ਤੇ ਇਹ ਲੈ ਤੂੰ ਮੇਰੇ ਕੋਲ ਪੈਸੇ ਲੈ ਲੈ ਤੇ ਇਹ ਖੱਦਰ ਦੇ ਥਾਨ ਮੈਨੂੰ ਦੇ ਦੇ ਅੱਖ ਸਤਨਾਮ ਕਹਿੰਦੇ ਹੁਣ 20 ਥਾਨਾਂ ਵਿੱਚ ਕਿ ਇੰਨਾ ਕੁ ਉਹਨੂੰ ਮੁਨਾਫਾ ਦੇ ਦਿੱਤਾ ਉਂਝ ਉਹਨੇ ਲੈਣਾ ਨਹੀਂ ਸੀ ਇੰਨਾ ਕੁ ਮੁਨਾਫਾ ਦੇ ਦਿੱਤਾ ਕਿ ਜਿਹਦੇ ਨਾਲ ਕਹਿੰਦੇ ਉਹਨੇ ਆਪਣੀ ਲੜਕੀ ਦੀ ਸ਼ਾਦੀ ਕਰ ਲਈ ਅੱਖ ਸਤਨਾਮ ਹੁਣ ਕੋਈ ਗਾਹਕ ਨਹੀਂ ਆਇਆ ਸਿਰਫ ਜਾਣ ਕੇ ਮਹਿੰਗਾ ਥਾਨ ਖੱਦਰ ਲੈ ਕੇ ਆਪਣੀ ਹੱਟੀ 'ਚ ਰੱਖ ਰਿਹਾ ਵੇਚਣਾ ਫਿਰ ਉਸੇ ਰੇਟ ਜੋ ਢੇਲੀ ਮੀਟਰ ਪੋਲੀ ਮੀਟਰ ਰੇਟ ਹੈ ਲੇਕਿਨ ਭਰਾ ਨੂੰ ਕੁਝ ਰੁਪਈਆ ਕਿਸੇ ਤਰੀਕੇ ਵੱਧ ਦੇ ਦਿੱਤਾ ਕਿਉਂਕਿ ਉਂਝ ਉਹਨੇ ਲੈਣਾ ਨਹੀਂ ਇਸ ਢੰਗ ਨਾਲ ਉਹਦੀ ਮਦਦ ਕਰਤੀ ਕਿ ਮੈਂ ਸ਼ੋਅ ਵੀ ਨਾ ਹੋਵੇ ਮਦਦ ਕਰ ਰਿਹਾ ਤੇ ਉਹਦੇ ਘਰ ਮੇਰੀ ਮਦਦ ਵੀ ਪਹੁੰਚ ਜਾਵੇ ਇੱਕ ਵਾਰੀ ਆਪ ਸਤਨਾਮ ਆ ਜੇ ਗੁਰਸਿੱਖਾਂ ਦੀ ਜ਼ਿੰਦਗੀ ਇਹ ਜੇ ਗੁਰਮੁਖਾਂ ਦੀ ਜ਼ਿੰਦਗੀ ਇਹ ਜੇ ਜਿਹੜੇ ਗੁਰੂ ਲੜ ਲੱਗੇ ਹੁਣ ਉਹਨਾਂ ਦੀ ਜ਼ਿੰਦਗੀ ਕਿ ਆਪਣੇ ਭਰਾ ਨੂੰ ਸਾਹਮਣੇ ਮਦਦ ਨਹੀਂ ਇਸ ਢੰਗ ਨਾਲ ਮਦਦ ਪਹੁੰਚਾ ਦਿੱਤੀ ਇੱਕ ਵਾਰੀ ਆਖ ਸਤਨਾਮ ਇਹੋ ਜਿਹਾ ਕੌਣ ਕਰਦਾ ਜਿਹਦੇ ਤੇ ਸਾਧ ਸੰਗਤ ਆਪਣੇ ਮੁਰਸ਼ਦ ਦੀ ਮਿਹਰ ਹੋਵੇ ਇਹੋ ਜਿਹਾ ਕੌਣ ਕਰਦਾ ਜਿਵੇਂ ਤੁਸੀਂ ਸਾਖੀ ਸੁਣੀ ਕਿ ਉਹ ਦੇਵਤਾ ਕਹਿੰਦਾ ਵੀ ਤੇਰੇ ਭਰਾ ਨੂੰ ਦੋਣੀ ਚੀਜ਼ ਮਿਲਣੀ ਤੇ ਕਹਿੰਦੇ ਉਹ ਕਹਿੰਦਾ ਮੇਰੀ ਇੱਕ ਅੱਖ ਕੱਢ ਲੱਤਾ ਕਿ ਉਹ ਨਾ ਹੋ ਜਾਏ ਇਹ ਵੀ ਭਰਾ ਨੇ ਕ੍ਰਿਸ਼ਨ ਜੀ ਕਹਿੰਦੇ ਬਹੁਤ ਗਿਣਤੀ ਇਹਨਾਂ ਦੀ ਹੋ ਜਾਏਗੀ ਲੇਕਿਨ ਉਹਨਾਂ ਦੀ ਵੀ ਗਿਣਤੀ ਹੋਏਗੀ ਜਿਵੇਂ ਦਾਸ ਨੇ ਦੱਸਿਆ ਕਿ ਲਾਹੌਰ ਵਿੱਚ ਰਹਿਣ ਵਾਲਾ ਇਹ ਭਰਾ ਆਪਣੇ ਭਰਾ ਦੀ ਝੂਠ ਬੋਲ ਕੇ ਮਦਦ ਕਰ ਰਿਹਾ ਆਖ ਸਤਨਾਮ ਤੀਜੇ ਪਾਂਡਵ ਨੇ ਪੁੱਛਿਆ ਸ਼੍ਰੀ ਕ੍ਰਿਸ਼ਨ ਜੀ ਨੇ ਤੀਜੇ ਪਾਂਡਵ ਨੂੰ ਪੁੱਛਿਆ ਭਾਈ ਤੂੰ ਕੀ ਵੇਖਿਆ ਤੇ ਉਹ ਕਹਿੰਦਾ ਜੀ ਮੈਂ ਵੀ ਬੜੀ ਹੈਰਾਨਗੀ ਦੀ ਚੀਜ਼ ਵੇਖੀ ਏ ਅੱਜ ਤੱਕ ਵੇਖਦਾ ਸਾਂ ਕਿ ਬੱਚਾ ਗਊ ਨੂੰ ਚੁੰਮਦਾ ਤੇ ਕਹਿੰਦੇ ਮੈਂ ਕੀ ਵੇਖਿਆ ਕਿ ਗਊ ਬੱਚੇ ਨੂੰ ਚੁੰਮ ਰਹੀ ਹੈ ਸੰਗਤ ਗੌਰ ਕਰਿਓ ਇਹ ਜਿੰਨੀਆਂ ਕਲਯੁੱਗ ਦੀਆਂ ਨਿਸ਼ਾਨੀਆਂ ਸੁਣ ਰਹੇ ਹੋ ਸਾਡੇ ਘਰਾਂ 'ਚ ਨਾ ਹੋਣ ਤਾਂ ਹੀ ਆਉਣ ਦਾ ਲਾਭ ਏ ਉਹਨੇ ਕਿਹਾ ਜੀ ਮੈਂ ਬੜੀ ਹੈਰਾਨਗੀ ਦੀ ਚੀਜ਼ ਵੇਖੀ ਕਿ ਗਊ ਬੱਚੇ ਨੂੰ ਚੁੰਮ ਰਹੀ ਹੈ ਕ੍ਰਿਸ਼ਨ ਜੀ ਕਹਿੰਦੇ ਇਹ ਤੈਨੂੰ ਵੀ ਨਿਰੰਕਾਰ ਨੇ ਦੱਸਿਆ ਕਲਯੁੱਗ ਇਹੋ ਜਿਹਾ ਹੋਏਗਾ ਕਹਿੰਦੇ ਜੀ ਇਹ ਕੀ ਮਤਲਬ ਗਊ ਬੱਚੇ ਨੂੰ ਚੁੰਗੇ ਕਹਿੰਦੇ ਨਹੀਂ ਇਹ ਤਾਂ ਨਿਸ਼ਾਨੀ ਹੈ ਜੀ ਗਊ ਬੱਚੇ ਨੂੰ ਚੁੰਗਰੀ ਕੀ ਮਤਲਬ ਕਹਿਣ ਲੱਗੇ ਹਾਂ ਕਲਯੁੱਗ ਇਹੋ ਜਿਹਾ ਸਮਾਂ ਆ ਜਾਏਗਾ ਕਿ ਲੋਕ ਇੰਨੀ ਮਤ ਪੁੱਠੀ ਹੋ ਜਾਏਗੀ ਆਪਣੀਆਂ ਭੈਣਾਂ ਤੇ ਧੀਆਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ ਆਪ ਸਤਨਾਮ ਜਦੋਂ ਕੋਈ ਭੈਣ ਦਾ ਪੈਸਾ ਖਾ ਜਾਵੇ ਸਮਝ ਲਓ ਗਊ ਬੱਚੇ ਨੂੰ ਚੁੰਗ ਰਹੀ ਹੈ ਜਦੋਂ ਕੋਈ ਆਪਣੀ ਧੀ ਦੇ ਘਰ ਦਾ ਪੈਸਾ ਖਾ ਜਾਵੇ ਸਮਝ ਲੈਣਾ ਗਊ ਬੱਚੇ ਨੂੰ ਚੁੰਗ ਰਹੀ ਹੈ ਔਰ ਵਾਕੇ ਹੀ ਆ ਤਰਨ ਤਾਰਨ ਦਾ ਦਾਸ ਕੋਲ ਕੇਸ ਆਇਆ ਕਹਿਣ ਲੱਗੇ ਸਾਡਾ ਫੈਸਲਾ ਕਰਾ ਦਿਓ ਮੈਂ ਕਿਹਾ ਕੀ ਫੈਸਲਾ ਤੁਹਾਡਾ ਉਹ ਤਰਨ ਤਾਰਨ ਕਹਿਣ ਲੱਗੇ ਕਿ ਤੁਹਾਡੇ ਅੰਮ੍ਰਿਤਸਰ ਵਿੱਚ ਸਾਡਾ ਸਾਲਾ ਰਹਿੰਦਾ ਤੇ ਕਹਿੰਦੇ ਉਹਦੇ 'ਤੇ ਬੜੀ ਬਿਪਤਾ ਬਣੀ ਸੀ ਅਤੇ 4 ਸਾਲ ਪਹਿਲੇ ਉਹਨੇ ਸਾਡੇ ਕੋਲੋਂ 3 ਲੱਖ ਦੀ ਮਦਦ ਮੰਗੀ ਸੀ 3 ਲੱਖ ਦੀ ਅਤੇ ਪੈਸਾ ਹੈਗਾ ਸੀ ਦੇ ਤੀ ਉਹਨੇ ਕਿਹਾ ਮੈਂ 2-4 ਮਹੀਨਿਆਂ 'ਚ ਮੋੜਨੇ ਆ ਵੇਖਿਓ ਇਹੋ ਜਿਹੀ ਬੁੱਧੀ ਅਤੇ ਕਹਿਣ ਲੱਗੇ ਪਤਾ ਨਹੀਂ ਕੀ ਉਹਦਾ ਮਨ ਬਦਲ ਗਿਆ ਅੱਜ 4 ਸਾਲ ਹੋ ਗਏ ਨੇ ਆਪਣੀ ਭੈਣ ਕੋਲੋਂ ਪੈਸਾ ਲਿਆ ਅੱਜ 4 ਸਾਲ ਹੋ ਗਏ ਨੇ ਅਤੇ ਕਹਿਣ ਲੱਗੇ ਸਾਡਾ ਇੱਕ ਵੀ ਪੈਸਾ ਨਹੀਂ ਮੋੜ ਰਿਹਾ ਸਾਡਾ ਬਹਿ ਕੇ ਫੈਸਲਾ ਕਰਾ ਦਿਓ ਫੈਸਲਾ ਤਾਂ ਕੀ ਹੋਣਾ ਸੀ ਜਦੋਂ ਕਿਸੇ ਦਾ ਮਨ ਹੀ ਨਾ ਹੋਵੇ ਪੈਸੇ ਦੇਣ 'ਤੇ ਪਰ ਮੈਨੂੰ ਇਹ ਸਾਖੀ ਯਾਦ ਆ ਗਈ ਮੈਂ ਕਿਹਾ ਕ੍ਰਿਸ਼ਨ ਜੀ ਕਹਿੰਦੇ ਕਲਯੁੱਗ 'ਚ ਇਹੋ ਜਿਹੀ ਵੀ ਬੁੱਧੀ ਹੋ ਜਾਏਗੀ ਕਿ ਲੋਕ ਆਪਣੇ ਭੈਣਾਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ ਆਪ ਸਤਨਾਮ ਧੀਆਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ ਇਹਨੂੰ ਕੀ ਕਹਿੰਦੇ ਨੇ ਗਊ ਬੱਚੇ ਨੂੰ ਚੁੰਗ ਰਹੀਏ ਨਹੀਂ ਤਾਂ ਸਾਧ ਸੰਗਤ ਇੱਕ ਮਰਿਆਦਾ ਜੇ ਭੈਣ ਨੂੰ ਕੋਈ ਦੇਣਾ ਹੀ ਹੁੰਦਾ ਲੈਣਾ ਨਹੀਂ ਹੁੰਦਾ ਧੀ ਨੂੰ ਕੋਈ ਦੇਣਾ ਹੀ ਹੁੰਦਾ ਲੈਣਾ ਨਹੀਂ ਹੁੰਦਾ ਪਰ ਕ੍ਰਿਸ਼ਨ ਜੀ ਕਹਿੰਦੇ ਕਲਯੁੱਗ ਵਿੱਚ ਇੰਨੀ ਬੁੱਧੀ ਕਈਆਂ ਪਰਿਵਾਰਾਂ ਦੀ ਭ੍ਰਿਸ਼ਟ ਜਾਏਗੀ ਕਿ ਆਪਣੇ ਧੀਆਂ ਅਤੇ ਭੈਣਾਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ ਦੋ ਜੇਕਰ ਆਓ ਬਾਜ ਸਰਵਨ ਕਰਦੇ ਹਾਂ ਪੜ੍ਹੋ ਨਾਲ ਨਾਲ ਅਬ ਕੱਲੂ ਆਏ ਓ ਰੇ ਕ੍ਰਿਸ਼ਨ ਜੀ ਚੌਥੇ ਪਾਂਡਵ ਨੂੰ ਪੁੱਛਦੇ, ਭਾਈ ਤੂੰ ਕੀ ਵੇਖਿਆ? ਉਹ ਕਹਿੰਦਾ ਜੀ ਮੈਂ ਵੀ ਬੜੀ ਹੈਰਾਨਗੀ ਦੀ ਗੱਲ ਵੇਖੀ, ਇੱਕ ਘੜਾ ਖਾਲੀ ਹੈ, ਉਸੇ ਸਹਿਜ ਦਾ ਘੜਾ ਪਾਣੀ ਦਾ ਭਰ ਕੇ 10 ਘੜੇ ਉਹਦੇ ਚ ਪਾਏ ਨੇ, ਪਰ ਘੜਾ ਤਾਂ ਵੀ ਖਾਲੀ ਹੈ। ਗੌਰ ਕਰਿਓ ਜੀ, ਹੁਣ 2 ਘੜੇ ਇੱਕੋ ਜਿਹੇ ਪਏ ਹੋਣ ਤੇ ਤੁਸੀਂ ਇੱਕ ਘੜਾ ਭਰ ਕੇ ਦੂਜੇ ਚ ਪਾ ਦਿਓ, ਭਰ ਜਾਣਾ ਚਾਹੀਦਾ। ਲੇਕਿਨ ਪਾਂਡਵ ਕਹਿਣ ਲੱਗਾ, ਚੌਥੇ ਪਾਂਡਵ ਜੀ ਕਹਿਣ ਲੱਗੇ ਜੀ ਮੈਂ ਬੜੀ ਹੈਰਾਨਗੀ ਦੀ ਗੱਲ ਵੇਖੀ ਕਿ ਇੱਕ ਘੜਾ ਤੇ ਉਸੇ ਸਹਿਜ ਦੇ 10 ਘੜੇ ਪਾਣੀ ਦੇ ਪਾ ਤੇ ਪਰ ਘੜਾ ਫਿਰ ਖਾਲੀ ਹੈ। ਇੱਕ ਵਾਰੀ ਸਾਰੇ ਆਖੋ ਸਤਨਾਮ। ਸੁਣਿਓ ਜੀ, ਕ੍ਰਿਸ਼ਨ ਜੀ ਕਹਿੰਦੇ ਨਹੀਂ ਸਮਝੇ ਇਹਦਾ ਮਤਲਬ। ਕਹਿੰਦੇ ਜੀ ਨਹੀਂ ਸਮਝੇ। ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਇਹੋ ਜਿਹਾ ਸਮਾਂ ਆ ਜਾਏਗਾ ਕਿ ਘਰ ਦੇ 10-10 ਜੀ ਕਮਾਉਣਗੇ ਪਰ ਪੂਰੀ ਤਾਂ ਵੀ ਨਹੀਂ ਪਏਗੀ। ਆਖੋ ਸਤਨਾਮ। ਤੰਗੀ ਤਾਂ ਵੀ ਰਹੇਗੀ। ਇਹ ਕਦੀ ਨੋਟ ਕਰ ਲਿਓ, ਪਹਿਲੇ ਸਮਿਆਂ 'ਚ ਘਰ ਦੇ ਵੱਡੇ ਹੀ ਬਸ ਕੰਮ ਕਾਰ ਕਰਦੇ ਸੀ, ਸਾਰਾ ਪਰਿਵਾਰ ਖਾਂਦਾ ਸੀ। ਆ ਤੁਹਾਡੇ ਸਿਵਲ ਲਾਈਨ ਦਾ ਇੱਕ ਪਰਿਵਾਰ ਮਿਲਿਆ, ਕਹਿੰਦੇ ਜੀ ਇੱਕ ਬੇਨਤੀ ਕਰਨੀ। ਮੈਂ ਕਿਹਾ ਦੱਸੋ। ਕਹਿੰਦੇ ਸਾਡਾ ਹੱਥ ਬੜਾ ਟਾਈਟ ਰਹਿੰਦਾ, ਕੋਈ ਸ਼ਬਦ ਦੱਸੋ ਬਰਕਤ ਪੈ ਜਾਏ। ਮੈਂ ਉਹਨਾਂ ਨੂੰ ਜਾਣਦਾ ਵੀ ਸੀ, ਮੈਂ ਕਿਹਾ ਤੁਹਾਡਾ ਹੱਥ ਟਾਈਟ ਰਹਿੰਦਾ, ਤੁਹਾਡੀ ਤਾਂ ਸਰਵਿਸ ਬੜੀ ਵਧੀਆ, ਗੌਰਮੈਂਟ ਬੜੀ ਤਨਖਾਹ ਹੈ। ਕਹਿੰਦੇ ਹਾਂਜੀ, ਸਿਰਫ 13,500 ਤਨਖਾਹ ਹੈ ਸਾਡੀ। ਗੌਰ ਕਰਿਓ ਜੀ। ਅਤੇ ਮੈਂ ਕਿਹਾ ਜੀ ਤੁਹਾਡੀ ਮਿਸਿਜ ਵੀ ਸਰਵਿਸ ਕਰਦੀ? ਕਹਿੰਦੇ ਹਾਂ ਸਾਰੀ ਉਹਦੀ 8,000 ਤਨਖਾਹ ਹੈ ਸਾਰੀ। ਮੈਂ ਕਿਹਾ ਜੀ ਤੁਹਾਡਾ ਬੇਟਾ ਵੀ ਸਰਵਿਸ ਕਰਦਾ? ਕਹਿੰਦੇ ਹਾਂ ਉਹ ਨਵਾਂ ਨਵਾਂ ਲੱਗਾ ਹੈ, 3500 ਅਜੇ ਲਿਆਉਂਦਾ। ਮੈਂ ਕਿਹਾ ਤੁਹਾਡੀ ਬੇਟੀ ਵੀ ਸਰਵਿਸ ਕਰਦੀ? ਕਹਿੰਦੇ ਹਾਂ ਉਹ 5500 ਲਿਆਉਂਦੀ ਹੈ। ਗੌਰ ਕਰਿਓ ਜੀ। ਮੈਂ ਕਿਹਾ 5500, 3500, 8,000, 13,500 ਅਤੇ ਇਹਨੂੰ ਜੋੜ ਕਰੀਏ ਤਾਂ 28,000 ਦੇ ਲਾਗੇ ਬਣ ਜਾਂਦਾ। ਮੈਂ ਕਿਹਾ ਜਿਹੜੀ ਹੱਥ ਟੈਂਟ। ਮੈਨੂੰ ਉਹ ਹੱਸ ਕੇ ਕਹਿਣ ਲੱਗੇ, ਕਹਿੰਦੇ ਜੀ 28,000 ਨਾਲ ਕੀ ਬਣਦਾ? ਆਖੋ ਸਤਨਾਮ। ਮੈਂ ਕਿਹਾ 28,000 ਨਾਲ ਕੁਝ ਨਹੀਂ ਬਣਦਾ। ਕਹਿੰਦੇ ਜੀ ਜਿਹੜੇ ਕਲੱਬ ਦੇ ਅਸੀਂ ਮੈਂਬਰ ਹਾਂ, ਤਕਰੀਬਨ ਇੱਕ ਦਿਨ ਛੱਡ ਕੇ ਜਾਈਦਾ ਅਤੇ ਕਹਿੰਦੇ 7-8,000 ਤਾਂ ਮਹੀਨੇ ਦਾ ਅਸੀਂ ਕਲੱਬ ਦਾ ਬਿੱਲ ਦਿੰਦੇ ਹਾਂ। ਅਤੇ ਕਹਿੰਦੇ ਹਰ ਮਹੀਨੇ ਸਾਡੇ ਰਿਵਾਜ਼ ਏ ਕੱਪੜੇ ਲੈਣੇ ਹੀ ਲੈਣੇ ਨੇ, ਅਤੇ ਕਹਿੰਦੇ 8-9,000 ਦੇ ਤਾਂ ਅਸੀਂ ਸਾਰੇ ਸ਼ੋਪਿੰਗ ਕਰਕੇ ਕੱਪੜੇ ਵਗੈਰਾ ਘਰ 'ਚ ਲੈ ਆਉਂਦੇ ਹਾਂ। ਅਤੇ ਕਹਿੰਦੇ ਹੁਣ ਜੋੜ ਲਾ ਲਓ ਗਾ, ਅਜੇ ਬਾਕੀ ਖਰਚੇ ਦੇ ਸਾਰੇ ਹੀ ਪਏ ਨੇ, ਟੈਲੀਫੋਨ ਦੇ ਬਿੱਲ ਅਤੇ ਬਿਜਲੀ ਦੇ ਬਿੱਲ ਅਤੇ ਰਾਸ਼ਨ ਦੇ ਬਿੱਲ। ਅਤੇ ਕਹਿੰਦੇ 28,000 ਨਾਲ ਕੀ ਬਣਦਾ? ਆਖੋ ਸਤਨਾਮ। ਮੈਨੂੰ ਕ੍ਰਿਸ਼ਨ ਜੀ ਦਾ ਬਚਨ ਯਾਦ ਆ ਗਿਆ ਕਿ ਘਰ ਦੇ ਸਾਰੇ ਜੀ ਕਮਾਉਣਗੇ ਪਰ ਖਰਚੇ ਇੰਨੇ ਵਧੇ ਹੋਣਗੇ, ਘੜਾ ਤਾਂ ਵੀ ਖਾਲੀ ਰਹੇਗਾ। ਆਖੋ ਸਤਨਾਮ। ਘੜਾ ਤਾਂ ਵੀ ਖਾਲੀ ਰਹੇਗਾ, ਇਹ ਤਾਂ ਆਮ ਕਹਾਵਤ ਤੁਸੀਂ ਸੁਣਦੇ ਹੋ, ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਔਰ ਮਹਾਂਪੁਰਸ਼ ਵੀ ਬਚਨ ਕਰਦੇ ਸਨ ਕਿ ਉਸ ਘਰ ਵਿੱਚ ਕਦੀ ਬਰਕਤ ਨਹੀਂ ਪੈਂਦੀ। ਯਾਦ ਰੱਖਿਓ, ਕਚਹਿਰੀਆਂ ਅਤੇ ਹਸਪਤਾਲ ਇਹ 2 ਨਾਂ ਲੈਂਦੇ ਸੀ ਮਹਾਂਪੁਰਸ਼। ਜਿਸ ਘਰ ਵਿੱਚ ਦਸਵੰਦ ਨਹੀਂ ਨਾ ਕੱਢਿਆ ਜਾਂਦਾ, ਉਹਨਾਂ ਦਾ ਬਹੁਤ ਸਾਰਾ ਪੈਸਾ ਕਚਹਿਰੀਆਂ ਅਤੇ ਦਵਾਈਆਂ ਅਤੇ ਹਸਪਤਾਲਾਂ 'ਚ ਲੱਗਦਾ। ਆਖੋ ਸਤਨਾਮ। ਤੋਂ ਦਾਸ ਇਸ਼ਾਰਾ ਦੇ ਰਿਹਾ ਕਿ ਜਿੱਥੇ ਤਾਂ ਗੁਰਮੁਖਤਾ, ਜਿੱਥੇ ਤਾਂ ਗੁਰਸਿੱਖੀ ਹੈ, ਉੱਥੇ ਤਾਂ ਸਾਧ ਸੰਗਤ। 3,000 'ਚ ਵੀ ਸ਼ਾਂਤੀ ਹੈ, 5,000 'ਚ ਵੀ ਸ਼ਾਂਤੀ ਹੈ, ਅਤੇ ਜਿੱਥੇ ਵਿਕਾਰਾਂ ਦੇ ਹੜ ਆਏ ਪਏ ਨੇ ਉੱਥੇ ਯਾਦ ਰੱਖਿਓ ਭਾਵੇਂ ਚਾਰੇ ਜੀ ਕਮਾਣ। ਕ੍ਰਿਸ਼ਨ ਜੀ ਕਹਿੰਦੇ ਘੜਾ ਤਾਂ ਵੀ ਖਾਲੀ ਹੈ। ਆਖੋ ਸਤਨਾਮ। 5ਵੇਂ ਪਾਂਡਵ ਨੂੰ ਪੁੱਛਿਆ, ਭਾਈ ਤੂੰ ਕੀ ਵੇਖਿਆ? ਉਹ ਕਹਿੰਦਾ ਜੀ ਮੈਂ ਵੀ ਬੜੀ ਹੈਰਾਨਗੀ ਵਾਲੀ ਗੱਲ ਵੇਖੀ ਕਿ ਇੱਕ ਵੱਡਾ ਸਾਰਾ ਪਹਾੜ ਆ ਰਿਹਾ, ਰਿੜਦਾ, ਟਾਣੀਆਂ ਦਰਖਤ ਤੋੜਦਾ ਆ ਰਿਹਾ, ਪਰ ਇੱਕ ਤੀਲਾ ਅੱਗੇ ਆ ਗਿਆ, ਉਹਨੂੰ ਨਹੀਂ ਤੋੜ ਸਕਿਆ, ਉਹਦੇ ਸਾਰੇ ਖਲੋ ਗਿਆ। ਇਹ ਸਾਰੇ ਹੁਣ ਜਿਹੜਾ ਨਿਚੋੜ ਹੈ ਨਾ, ਇਹ ਲਿਓ ਝੋਲੀ 'ਚ। ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਪਾਪਾਂ ਦਾ ਪਹਾੜ ਹਰ ਬੰਨੇ ਉਹ ਕਈ ਕੁਝ ਤੋੜਦਾ ਆਏਗਾ, ਪਰ ਕਹਿੰਦੇ ਜਿਸ ਘਰ ਵਿੱਚ ਇੱਕ ਤੀਲੇ ਜਿੰਨਾ ਵੀ ਨਾਮ ਏ ਉਹਦਾ ਕੁਝ ਨਹੀਂ ਵਿਗਾੜ ਸਕਦਾ। ਆਖੋ ਸਤਨਾਮ। ਜਿਸ ਘਰ ਵਿੱਚ ਇੱਕ ਕਿਣਕਾਂ ਵੀ ਨਾਮ ਏ ਉਹਦਾ ਕੁਝ ਨਹੀਂ ਵਿਗਾੜ ਸਕਦਾ। ਇੱਕ ਵਾਰੀ ਸਾਰੇ ਆਖੋ ਸਤਨਾਮ। ਇਸ ਲਈ ਗੁਰੂ ਅਰਜਨ ਦੇਵ ਜੀ ਸਾਨੂੰ ਇਹ ਸ਼ਬਦ 'ਚ ਬਕਾਇਦਾ ਕੱਲੂ ਦਾ ਅਰਥ ਕਲਯੁਗ, ਪ੍ਰਤੱਖ ਨਾਲ ਯੁੱਗ ਦਾ ਨਾਂ ਲੈ ਕੇ ਕਹਿ ਰਹੇ ਨੇ ਕਿ ਭਾਈ ਕਲਯੁਗ ਆ ਗਿਆ। ਇਸ ਲਈ ਘਰਾਂ ਵਿੱਚ ਨਾਮ ਬੀਜੋ, ਅੰਮ੍ਰਿਤ ਵੇਲਾ ਬਣਾਓ, ਸਭ ਦਾ ਭਲਾ ਮੰਗੋ, ਨਾਮ ਬੀਜੋ। ਜਪਜੀ ਪੜੇ ਬਿਨਾਂ ਕੁਝ ਮੂੰਹ ਨਾ ਲਾਓ, ਨਾਮ ਬੀਜੋ। ਘਰ ਵਿੱਚ ਬਰਕਤ ਹੈ, ਸ਼ਾਂਤੀ ਹੈ, ਸਰਬੱਤ ਦਾ ਭਲਾ ਹੈ। ਆਓ ਗੁਰੂ ਅਰਜਨ ਦੇਵ ਜੀ ਦਾ ਇਹ ਉਪਦੇਸ਼ ਸਾਰੇ ਹਿਰਦੇ 'ਚ ਵਸਾਈਏ, ਬੀਬੀ ਜੀ ਸਾਰੇ ਹਿਰਦੇ 'ਚ ਵਸਾਇਓ। ਇੱਕ ਹੋਰ ਬੇਨਤੀ ਹੈ ਭਾਈ ਜਸਵਿੰਦਰ। ਆਓ ਕੱਲੂ ਆਏ ਓ ਰੇ ਨਾਮ ਬੋਲੋ।
ਨੂੰ ਮੈਂ ਬੋਲਾਂ
ਕੀ ਮਿਲੇਗਾ ਜੀ
ਪੂਰਨ ਹੋਏ ਤੁਮਾਰਾ ਤਾਂ ਅਬ ਕੱਲੂ ਆਇਓ ਰੇ ਇੱਕ ਨਾਮ ਬੋਲ ਬੋਲੋ ਸਾਰੇ ਬੋਲੋ ਵਾਹਿਗੁਰੂ
ਸੰਤੋਖ ਦਾ ਸੁਹਾਗਾ ਵੀ ਰੱਖ ਤੇ ਕਹਿੰਦੇ ਗਰੀਬੀ ਦਾ ਵੇਸ ਵੀ ਰੱਖ ਅੱਖ ਸਤਨਾਮ ਉਹ ਨਹੀਂ ਲੱਭੇਗਾ ਗੁਰਸਿੱਖੀ ਦਾ ਰਸਤਾ ਜਿੱਥੇ ਨਾਮ ਜਪਣਾ ਵੀ ਸਿਖਾਇਆ ਜਾਂਦਾ ਹੈ ਤੇ ਨਾਮ ਜਪਣ ਕੇ ਇਹਨੂੰ ਸੰਭਾਲਣਾ ਵੀ ਸਿਖਾਇਆ ਜਾਂਦਾ ਹੈ
ਨਾਮ ਬੀਜ ਸੰਤੋਖ ਰਗੜੀ
ਵਾਹਿਗੁਰੂ सारे रस लो
कहते नाम जपन वेले लाज ना आवे
Thank you.